मन हर जीत आए तू एक मन एक चित पाए हर किया सदा सदा वडियाइया दे ना पछोताए ए मन प्यारिया तू सदा सच संभाले कुटुंब तू जे देखदा चले नहीं तेरे नाले साथ तेरा चले नहीं किस नाल क्यों चित लाइया ऐसा कम मूल ना कीचै जित अंत पछोताई है सतगुरु का उपदेश सुन तू होवे तेरे नाले कह नानक मन प्यारे तू सदा सच संभाले कह नानक मन प्यारे तू सदा सच संभाले सतनाम वाहि गुरु साहिब जियो अंधकार सिमरत प्रकाशन गुण रमत अग खंडन रिद बसंत पै पीत दूतें कर्म करत महा निर्मल है अंधकार सिमरंत प्रकाशन गुण रमत अग खंडन रिद बसंत पै पुईत दूतै कर्म करत महा निर्मल जन्म मरण रहंत श्रोता सुख समूह अमोग दर्शन है शरण जोगं संत प्रय नानक सो भगवान खेमं करोत जन्म मरण रहंत श्रोता सुख समूह अमोग दर्शन शरण जोगं संत प्रय नानक सो भगवान खेमं करोत वाहिगुरु जी का खालसा वाहिगुरु जी की फतेह। परम सन्मान योग परमेश्वर जी का हिरदा स्वरूप सतगुरु साहिब श्री गुरु ग्रंथ साहिब महाराज जी दी पावन पवित्र हाजूरी अंदर सुभाए मान खोए बैठे गुरमुख प्यारे सतसंगी जनों सतगुरु दी चरण शरण विच बैठ करके ਇਲਾਹੀ ਬਾਣੀ ਦਾ ਕੀਰਤਨ ਆਪ ਜੀ ਸਰਵਣ ਕਰ ਰਹੇ ਸੀ। ਭਾਈ ਸਾਹਿਬ ਹੋਰੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਪਾਵਨ ਪਵਿੱਤਰ ਬਚਨ ਆਪਾਂ ਨੂੰ ਸਰਵਣ ਕਰਾ ਰਹੇ ਸਨ। ਤੂੰ ਪ੍ਰਭ ਦਾਤਾ ਦਾਨ ਮਤ ਪੂਰਾ, ਹਮ ਥਾਰੇ ਭੇਖਾਰੀ ਜੀਓ, ਮੈਂ ਕਿਆ ਮੰਗੋ ਕਿਛ ਫਿਰ ਨਾ ਰਹਾਈ, ਹਰ ਦੀਜੈ ਨਾਮ ਪਿਆਰੀ ਜੀਓ। ਗੁਰੂ ਨਾਨਕ ਸਾਹਿਬ ਮਹਾਰਾਜ ਇਸ ਪਾਵਨ ਪਵਿੱਤਰ ਸ਼ਬਦ ਅੰਦਰ ਬਚਨ ਕਰ ਰਹੇ ਸਨ, ਹੇ ਮੇਰੇ ਪ੍ਰਭੂ ਮੇਰੇ ਮਾਲਕ, ਤੂੰ ਇੱਕ ਐਸਾ ਦਾਤਾ ਹੈ ਜਿਸ ਦੇ ਦਰ ਤੇ ਕਿਸੇ ਵੀ ਦਾਤ ਦੀ ਕਮੀ ਨਹੀਂ, ਪਰ ਮੈਂ ਸੋਚਣਾ ਤੇਰੇ ਦਰ ਤੇ ਆ ਕੇ ਆਪਣੇ ਮੂੰਹ ਵਿੱਚੋਂ ਕੁਝ ਬੋਲ ਕੇ ਮੰਗਾ ਤੇ ਫਿਰ ਆਵਾਜ਼ ਆਉਂਦੀ ਹੈ ਮਨਾ, ਕੀ ਇਹਦੇ ਦਰ ਤੋਂ ਆ ਕੇ ਮੰਗੇਗਾ? ਜੋ ਕੁਝ ਦੁਨੀਆਂ ਵਿੱਚ ਦਿਸਦਾ ਹੋਇਆ ਤੂੰ ਮੰਗਣਾ ਚਾਹੁੰਦੇ, ਇਹਨਾਂ ਵਿੱਚੋਂ ਤਾਂ ਕਿਸੇ ਦੇ ਫਿਰ ਰਹਿਣੇ ਹੀ ਨਹੀਂ, ਮੈਂ ਕਿਆ ਮੰਗੂ ਕਿਛ ਫਿਰ ਨਾ ਰਹਾਈ, ਕੋਈ ਨੀ ਦਿਸਦਾ ਪਿਆ ਜਿਹਨੂੰ ਮੈਂ ਮੰਗਾਂ ਉਹ ਟਿਕ ਕੇ ਰਹਿ ਜਾਏ। ਤੇ ਫਿਰ ਇੱਕੋ ਅੰਦਰੋਂ ਆਵਾਜ਼ ਆਈ, ਜੇ ਮੰਗਣਾ ਹੀ ਹਰ ਦੀਜੈ ਨਾਮ ਪਿਆਰੀ ਜੀਓ, ਮੇਰੇ ਵਾਹਿਗੁਰੂ ਆਪਣੇ ਨਾਮ ਦੀ ਦਾਤ ਦੇ ਦੇ। ਇਹ ਸ਼ਬਦ ਭਗਤ ਕਬੀਰ ਸਾਹਿਬ ਨੇ ਕਿਹਾ, ਕਹਿਣ ਲੱਗੇ ਕਿਆ ਮੰਗੋ ਕਿਛ ਫਿਰ ਨਾ ਰਹਾਈ, ਨੈਨੋ ਦੇਖਤ ਚਲਿਓ ਜਗ ਜਾਈ, ਅੱਖਾਂ ਨਾਲ ਦੇਖਣਾ ਵਾ ਵਹਿੰਦਿਆਂ ਵਹਿੰਦਿਆਂ ਕਈ ਚਲੇ ਗਏ, ਤੇ ਜਿਹੜੇ ਦਿਨ ਰਾਤ ਇਹਦੇ ਦਰ ਤੋਂ ਦੁਨੀਆਂ ਦੀਆਂ ਦਾਤਾਂ ਮੰਗਦੇ ਸਨ ਉਹ ਚਲੇ ਗਏ, ਤੇ ਮੇਰੇ ਵਾਹਿਗੁਰੂ ਜੇ ਤਰੁੱਠ ਹੈ ਤੇ ਉਹ ਨਾਮ ਦੀ ਦਾਤ ਦੇ ਦੇ, ਜਿੱਥੇ ਦੁਨੀਆਂ ਦੀ ਕੋਈ ਦਾਤ ਕੰਮ ਨਹੀਂ ਆਉਣੀ ਉੱਥੇ ਮੇਰੇ ਵਾਹਿਗੁਰੂ ਤੇਰਾ ਨਾਮ ਕੰਮ ਆ ਜਾਵੇ, ਕਿਉਂਕਿ ਦੁਨੀਆਂ ਦੀ ਦਾਤਾਂ ਨਾਲ ਨਹੀਂ ਜਾਣੀ। ਖੈਰ ਆਪਾਂ ਆਪਣੀ ਇਸ ਅੱਜ ਦੀ ਵਿਚਾਰ ਵੱਲ ਆਈਏ। ਅੱਜ ਦਾ ਜਿਹੜਾ ਪਾਵਨ ਪਵਿੱਤਰ ਸ਼ਲੋਕ ਹੈ, ਸਤਿਗੁਰੂ ਗੁਰੂ ਪੰਚਮ ਪਿਤਾ ਜੀ ਨੇ ਇਸ ਸ਼ਲੋਕ ਦੇ ਅੰਦਰ ਉਸ ਪ੍ਰਭੂ ਦਾ ਨਾਮ ਜਿਹੜਾ ਜਪਦਾ, ਉਸ ਪ੍ਰਭੂ ਦੇ ਨਾਮ ਨੂੰ ਜਿਹੜਾ ਹਿਰਦੇ ਵਿੱਚ ਵਸਾ ਲੈਂਦਾ ਤੇ ਉਸ ਪ੍ਰਭੂ ਪਰਮੇਸ਼ਵਰ ਜਿਹੜਾ ਦੀਦਾਰ ਕਰ ਲੈਂਦਾ, ਤੇ ਚੌਥਾ ਬਚਨ ਕਿਹਾ ਜਿਹੜਾ ਉਸ ਪਰਮੇਸ਼ਵਰ ਦੇ ਨਾਮ ਨੂੰ ਆਪਣੇ ਕੰਨਾਂ ਨਾਲ ਸੁਣਦਾ ਤੇ ਸਤਿਗੁਰੂ ਉਹਨੂੰ ਕੀ ਲਾਭ ਹੁੰਦਾ। ਸਤਿਗੁਰੂ ਨੇ ਬੜੇ ਕਮਾਲ ਦੇ ਅੱਜ ਬਚਨ ਕਹਿ, ਕਹਿਣ ਲੱਗੇ ਜਿਹੜਾ ਸਿਮਰਦਾ ਉਹਦੇ ਅੰਦਰੋਂ ਹਨੇਰਾ ਖਤਮ ਹੋ ਜਾਂਦਾ, ਜਿਹੜਾ ਉਹਦੇ ਗੁਣਾਂ ਦੇ ਗੀਤ ਗਾਉਂਦਾ, ਉਹਨੂੰ ਜਪਦਾ, ਉਹਨੂੰ ਗਾਉਂਦਾ, ਭਲਿਆ ਉਹਦੇ ਅੰਦਰ ਦੇ ਸਾਰੇ ਪਾਪ ਬਿਣਸ ਜਾਂਦੇ ਨੇ। ਜਿਹੜਾ ਉਸ ਪਿਆਰੇ ਪ੍ਰੀਤਮ ਦੇ ਨਾਮ ਨੂੰ ਸੁਣ ਲੈਂਦਾ ਉਹ ਜਨਮ ਤੇ ਮਰਨ ਤੋਂ ਰਹਿਤ ਹੋ ਜਾਂਦਾ, ਤੇ ਜਿਹੜਾ ਉਸ ਪਿਆਰੇ ਵਾਹਿਗੁਰੂ ਜੀ ਦੇ ਦੀਦਾਰ ਕਰ ਲੈਂਦਾ ਤੇ ਉਹਨੂੰ ਦੁਨੀਆਂ ਦਾ ਕੀ ਲੋਕ ਤੇ ਪਰਲੋਕ ਦੇ ਸਾਰੇ ਸੁੱਖ ਪ੍ਰਭੂ ਦੇ ਦਰਸ਼ਨ ਵਿੱਚੋਂ ਮਿਲ ਜਾਂਦੇ। ਸਾਧ ਸੰਗਤ ਜਦੋਂ ਅੱਜ ਇਹ ਸ਼ਬਦ ਪੜ੍ਹਿਆ, ਸ਼ਲੋਕ ਪੜ੍ਹਿਆ ਤੇ ਮਨ ਵਿੱਚ ਆਇਆ ਸਤਿਗੁਰੂ ਨੇ ਵੱਖ ਵੱਖ ਤਰੀਕਿਆਂ ਨਾਲ ਗੱਲ ਕੀਤੀ। ਅਸਲ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਜਦੋਂ ਆਪਾਂ ਹਿਰਦੇ ਨਾਲ ਪੜ੍ਹੀਏ ਨਾ ਤੇ ਸਤਿਗੁਰੂ ਦੀ ਕਿਰਪਾ ਕਈ ਤਰੀਕਿਆਂ ਨਾਲ ਹੋ ਜਾਂਦੀ ਹੈ। ਸਾਹਿਬ ਗੁਰੂ ਅਰਜਨ ਪਿਤਾ ਜੀ ਦਾ ਇੱਕ ਬਚਨ ਹੁੰਦਾ, ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਸੁਖਮਨੀ ਸਾਹਿਬ ਦੀ ਬਾਣੀ ਦੀ ਇਹ 18ਵੀਂ ਅਸ਼ਟਪਦੀ ਹੈ। ਸਤਿਗੁਰੂ ਕਹਿੰਦੇ ਨੇ ਧਿਆਨ ਰੱਖੀ ਸਿੱਖਾ, ਗੁਰੂ ਦੀ ਕਿਰਪਾ ਕਈ ਤਰੀਕਿਆਂ ਨਾਲ ਹੁੰਦੀ ਹੈ, ਗੁਰੂ ਦੀ ਸ਼ੋਅ ਦੇ, ਗੁਰੂ ਦੀ ਰਹਿਮਤ ਦੇ ਜਾਂ ਗੁਰੂ ਦੀ ਬਖਸ਼ਿਸ਼ ਦੇ ਕਈ ਢੰਗ ਨੇ, ਪਰ ਜਿਹੜਾ ਵੀ ਢੰਗ ਮੇਰਾ ਗੁਰੂ ਵਰਤ ਲੈ ਉਹਦੇ ਨਾਲ ਹੀ ਸਿੱਖ ਦਾ ਭਲਾ ਹੋ ਜਾਂਦਾ। ਤੇ ਸਤਿਗੁਰੂ ਦੀ ਇਸ ਅਸ਼ਟਪਦੀ ਦੀ ਇੱਕ ਪੌੜੀ ਪੜ੍ਹੀ ਤੇ ਮੇਰੇ ਸਤਿਗੁਰੂ ਨੇ ਇਹਦੇ ਵਿੱਚ 6 ਤਰੀਕੇ ਦੱਸੇ ਗੁਰੂ ਦੀ ਕਿਰਪਾ ਦੇ। ਕਹਿੰਦੇ ਨੇ ਕਈ ਸਿੱਖਾਂ ਨੂੰ ਇਸ ਤਰ੍ਹਾਂ ਕਿਰਪਾ ਮਿਲ ਜਾਂਦੀ, ਜਿਵੇਂ ਅੱਜ ਕਿਹਾ ਜੇ ਤੂੰ ਸਿਮਰੇਗਾ ਹਨੇਰਾ ਦੂਰ ਹੋ ਜਾਏਗਾ, ਹਿਰਦੇ ਵਿੱਚ ਵਸਾਏਗਾ ਪਾਪ ਕੱਟੇ ਜਾਣਗੇ, ਉਹਦੇ ਗੀਤ ਗਾਏਗਾ ਭਲਿਆ ਯਾਦ ਰੱਖੀ ਜਨਮ ਮਰਨ ਕੱਟੇ ਜਾਣਗੇ, ਸੁਣੇਗਾ ਜਨਮ ਮਰਨ ਦਾ ਦੁੱਖ ਮਿਟੇਗਾ। ਗੁਰੂ ਪੰਚਮ ਪਿਤਾ ਕਹਿੰਦੇ ਨੇ ਜਦੋਂ ਪੂਰੇ ਸਤਿਗੁਰੂ ਦੇ ਕੋਈ ਦਰਸ਼ਨ ਕਰ ਲੈਂਦਾ ਤੇ ਯਾਦ ਰੱਖਣਾ, ਜਦੋਂ ਗੁਰੂ ਕੇ ਦਰਸ਼ਨ ਕਰਦਿਆਂ, ਕਈ ਸਿੱਖ ਐਸੇ ਨੇ ਜਿਨ੍ਹਾਂ ਨੇ ਦਰਸ਼ਨ ਕੀਤੇ ਤੇ ਦਰਸ਼ਨ ਕਰਦਿਆਂ ਸਾਰ ਇੰਨੀ ਕਿਰਪਾ ਮਿਲ ਗਈ ਕਿ ਮੇਰੇ ਸਤਿਗੁਰੂ ਦੇ ਦਰਸ਼ਨ ਸਫਲ ਹੋ ਗਏ, ਕਰਨ ਦਿਆਂ ਇੱਕੋ ਦਮ ਉਹਨਾਂ ਦਾ ਹਿਰਦਾ ਬਿਲਕੁਲ ਪਵਿੱਤਰ ਹੋ ਗਿਆ। ਪਹਿਲਾ ਤਰੀਕਾ ਗੁਰੂ ਦੇ ਦਰਸ਼ਨ ਕਰਦਿਆਂ ਹੀ ਬਖਸ਼ਿਸ਼ ਹੋ ਜਾਣੀ। ਦੂਸਰਾ ਤਰੀਕਾ ਮੇਰੇ ਗੁਰਦੇਵ ਕਹਿੰਦੇ ਨੇ ਕਈਆਂ ਨੇ ਦਰਸ਼ਨ ਕੀਤੇ ਪਰ ਦਰਸ਼ਨ ਕਰਕੇ ਕਿਰਪਾ ਨਾ ਮਿਲੀ, ਜਦੋਂ ਗੁਰੂ ਕੀ ਸੰਗਤ ਵਿੱਚ ਬੈਠ ਗਏ ਤੇ ਸੰਗਤ ਵਿੱਚ ਬੈਠਿਆਂ ਇੱਕੋ ਦਮ ਕਿਰਪਾ ਦਾ ਮੀਂਹ ਵਰਸਿਆ ਤੇ ਉਹਨਾਂ ਸਿੱਖਾਂ ਨੂੰ ਗੁਰੂ ਕੀ ਸੰਗਤ ਵਿੱਚ ਕਿਰਪਾ ਮਿਲ ਗਈ ਤੇ ਰੱਬ ਦੇ ਗੁਣ ਗਾਉਣ ਲੱਗ ਪਏ। ਕਈ ਦਰਸ਼ਨ ਕਰਕੇ ਪਵਿੱਤਰ ਹੋ ਗਏ, ਕਈ ਉਹਦੀ ਸੰਗਤ ਕਰਕੇ ਉਹਦੀ ਸੰਗਤ ਵਿੱਚੋਂ ਪ੍ਰੀਤਮ ਦੇ ਗੁਣ ਗਾਉਣ ਲੱਗੇ ਤੇ ਕਹਿਣ ਲੱਗੇ। ਕਈਆਂ ਨੇ ਸੰਗਤ ਵੀ ਕੀਤੀ ਪਰ ਕਈਆਂ ਦੇ ਕੰਨਾਂ ਵਿੱਚ ਜਦੋਂ ਗੁਰੂ ਕਾ ਬਚਨ ਪਿਆ ਤੇ ਗੁਰੂ ਕਾ ਬਚਨ ਪੈਣ ਦੀ ਦੇਰ ਸੀ, ਉਸ ਸਿੱਖ ਦਾ ਜਿਹੜਾ ਹਿਰਦਾ ਪੂਰੀ ਤਰ੍ਹਾਂ ਤ੍ਰਿਪਤ ਹੋ ਗਿਆ, ਅੰਦਰ ਮੇਰੇ ਸਤਿਗੁਰੂ ਨੇ ਉਹਦੇ ਤੇ ਬਖਸ਼ਿਸ਼ ਕਰ ਦਿੱਤੀ, ਕਿਰਪਾ ਹੋ ਗਈ। ਚੌਥਾ ਤਰੀਕਾ ਮੇਰੇ ਹਜ਼ੂਰ ਨੇ ਕਿਹਾ, ਕਈ ਸਿੱਖ ਐਸੇ ਆਏ ਜਿਨ੍ਹਾਂ ਨੇ ਦਰਸ਼ਨ ਵੀ ਕੀਤੇ ਬਚਨ ਨਹੀਂ ਕੀਤਾ, ਕੇਵਲ ਮੇਰੇ ਸਤਿਗੁਰੂ ਜੀ ਦੇ ਚਰਨਾਂ ਤੇ ਮੱਥਾ ਟੇਕਿਆ ਤੇ ਮੱਥਾ ਟੇਕਣ ਦੀ ਦੇਰ ਸੀ, ਇੱਕੋ ਦਮ ਮੇਰੇ ਗੁਰੂ ਦੀ ਕਿਰਪਾ ਦਾ ਉਹਨਾਂ ਉੱਤੇ ਮੀਂਹ ਵਰਸ ਗਿਆ, ਅੰਦਰ ਨਾਮ ਦੀ ਬਖਸ਼ਿਸ਼ ਚੱਲ ਪਈ। ਸਤਿਗੁਰੂ ਨੇ ਫਿਰ ਅਗਲਾ ਤਰੀਕਾ ਦੱਸਿਆ, ਕਹਿਣ ਲੱਗੇ, ਪਿਆਰੇ ਕਈ ਐਸੇ ਆਏ ਜਿਨ੍ਹਾਂ ਨੇ ਗੁਰੂ ਕੇ ਮੰਤਰ ਨੂੰ ਜਪਿਆ ਤੇ ਗੁਰੂ ਕਾ ਮੰਤਰ ਜਪਣ ਦੀ ਦੇਰ ਸੀ, ਉਹਨਾਂ ਉੱਤੇ ਗੁਰੂ ਕੀ ਕਿਰਪਾ ਹੋ ਗਈ, ਗੁਰਮੰਤਰ ਦੀ ਬਖਸ਼ਿਸ਼ ਨਾਲ ਉਹ ਪੁੱਗ ਗਏ ਤੇ ਕਈਆਂ ਨੂੰ ਇਸ ਤਰ੍ਹਾਂ ਕਿਰਪਾ ਹੋਈ, ਆਉਂਦੇ ਪਏ ਨੇ ਤੇ ਸਤਿਗੁਰੂ ਨੇ ਕਿਰਪਾ ਭਰੀ ਦ੍ਰਿਸ਼ਟੀ ਨਾਲ ਦੇਖ ਲਿਆ ਤੇ ਦੇਖਦਿਆਂ ਸਾਰ ਉਹਨਾਂ ਦੇ ਹਿਰਦੇ ਵਿੱਚ ਗੁਰੂ ਕੀ ਕਿਰਪਾ ਟਿਕ ਗਈ। ਮੈਂ ਅਰਜ਼ ਕਰ ਰਿਹਾ, ਸਤਿਗੁਰੂ ਅੱਜ ਕਹਿੰਦੇ ਨੇ ਗਾਉਣ ਨਾਲ, ਸੁਣਨ ਨਾਲ, ਹਿਰਦੇ ਵਿੱਚ ਵਸਾਉਣ ਨਾਲ, ਜਪਣ ਨਾਲ, ਦਰਸ਼ਨ ਕਰਨ ਨਾਲ ਵੱਖ ਵੱਖ ਤਰੀਕਿਆਂ ਨਾਲ ਕਿਰਪਾ ਹੁੰਦੀ ਏ ਤੇ ਸਤਿਗੁਰੂ ਗੁਰੂ ਪੰਚਮ ਪਿਤਾ ਕਹਿੰਦੇ ਨੇ ਸਫਲ ਦਰਸ਼ਨ ਪੇਖਤ ਪੁਨੀਤ ਪਰਸਤ ਚਰਨ ਗਤ ਨਿਰਮਲ ਰੀਤ, ਇੱਕ ਇੱਕ ਪੰਕਤੀ ਵਿੱਚ ਗੁਰੂ ਕੀ ਕਿਰਪਾ ਦੇ ਤਰੀਕੇ ਦੱਸੇ ਨੇ। ਸਫਲ ਦਰਸ਼ਨ, ਕਈ ਜਦੋਂ ਗੁਰੂ ਕਾ ਦਰਸ਼ਨ ਕਰਦੇ ਨੇ ਉਹਨਾਂ ਦਾ ਦਰਸ਼ਨ ਹੀ ਸਫਲ ਹੋ ਜਾਂਦਾ, ਦਰਸ਼ਨ ਕਰਦਿਆਂ ਸਾਰ ਉਹਨਾਂ ਉੱਤੇ ਰਹਿਮਤ ਹੋ ਜਾਂਦੀ। ਸਫਲ ਦਰਸ਼ਨ ਪੇਖਤ ਪੁਨੀਤ, ਦਰਸ਼ਨ ਕੀਤੇ ਵਹਿੰਦਿਆਂ ਸਾਰ ਉਹ ਪਵਿੱਤਰ ਹੋ ਗਏ। ਪਰਸਤ ਚਰਨ, ਤੇ ਕਈਆਂ ਨੇ ਗੁਰੂ ਕੇ ਚਰਨ ਪਰਸੇ। ਪਰਸਤ ਚਰਨ ਗਤ ਨਿਰਮਲ ਰੀਤ, ਗਤ ਦਰ ਤੇ ਅਵਸਥਾ, ਜਦੋਂ ਗੁਰੂ ਕੇ ਚਰਨਾਂ ਨੂੰ ਸਪਰਸ਼ ਕੀਤਾ, ਮੱਥਾ ਟੇਕਿਆ ਤੇ ਮੇਰੇ ਸਤਿਗੁਰੂ ਦੀ ਕਿਰਪਾ ਨਾਲ ਉਹਨਾਂ ਦਾ ਜੀਵਨ ਅੱਤ ਦਾ ਪਵਿੱਤਰ ਹੋ ਗਿਆ। ਦੂਜਾ ਤਰੀਕਾ ਇਹ ਵੀ, ਸਫਲ ਦਰਸ਼ਨ ਪੇਖਤ ਪੁਨੀਤ ਪਰਸਤ ਚਰਨ ਗਤ ਨਿਰਮਲ ਰੀਤ, ਤੇ ਤੀਸਰਾ ਤਰੀਕਾ ਭੇਟਤ ਸੰਗ ਰਾਮ ਗੁਣ ਰਵੈ। ਜਦੋਂ ਗੁਰੂ ਕੀ ਸੰਗਤ, ਭੇਟਤ ਦਾ ਅਰਥ ਹੈ ਮਿਲਣਾ, ਗੁਰੂ ਕੀ ਸੰਗਤ ਵਿੱਚ ਆ ਕੇ ਜਦੋਂ ਬੈਠੇ ਤੇ ਅੰਦਰ ਰਾਮ ਗੁਣ ਰਵੈ, ਪਰਮੇਸ਼ਵਰ ਦੇ ਗੁਣਾਂ ਨੂੰ ਚੇਤੇ ਕਰਨ ਲੱਗ ਪਏ ਤੇ ਗੁਰੂ ਕੀ ਸੰਗਤ ਵਿੱਚ ਕੀ ਕਿਰਪਾ ਹੋਈ, ਭੇਟਤ ਸੰਗ ਰਾਮ ਗੁਣ ਰਵੈ। ਕਹਿਣ ਲੱਗੇ, ਪਾਰ ਬ੍ਰਹਮ ਕੀ ਦਰਗਹਿ ਗਵੈ, ਉਹ ਪਿਆਰੇ ਪਰਮੇਸ਼ਵਰ ਦੀ ਦਰਗਾਹ ਵਿੱਚ ਕਬੂਲ ਹੋ ਗਏ ਜਿਨ੍ਹਾਂ ਨੇ ਮੇਰੇ ਗੁਰੂ ਕੇ ਚਰਨ ਪਰਸੇ। ਤੇ ਚੌਥਾ ਤਰੀਕਾ ਮੇਰੇ ਗੁਰਦੇਵ ਨੇ ਦੱਸਿਆ, ਕਹਿਣ ਲੱਗੇ, ਸੁਣ ਕਰ ਬਚਨ ਕਰਨ ਆਗਾਨੇ। ਚੌਥਾ ਤਰੀਕਾ, ਗੁਰੂ ਕੇ ਬਚਨ ਸੁਣੇ ਤੇ ਬਚਨ ਸੁਣਦਿਆਂ ਸਾਰ ਉਹਨਾਂ ਦੇ ਸਰਵਣ ਵੀ ਰੱਜ ਗਏ ਤੇ ਕਹਿਣ ਲੱਗੇ, ਕੇਵਲ ਕੰਨ ਨਹੀਂ ਰੱਜੇ। ਧਿਆਨ ਰੱਖਣਾ, ਕੰਨ ਬੰਦੇ ਦੇ ਰੱਜਦੇ ਨਹੀਂ। ਸਤਿਗੁਰੂ ਨੇ ਬਾਣੀ ਵਿੱਚ ਕਿਹਾ, ਕਹਿਣ ਲੱਗੇ, ਕੱਲਾ ਮਨ ਨੀ ਜੇ ਰੱਜਦਾ, ਇਹ ਇੰਦਰੇ ਵੀ ਕਦੀ ਨੀ ਜੇ ਰੱਜੇ। ਤਾਂ ਹੀ ਤਾਂ ਹਜ਼ੂਰ ਨੂੰ ਕਹਿਣਾ ਪਿਆ, ਕਹਿਣ ਲੱਗੇ, ਆਖਣ ਆਖ ਨਾ ਰੱਜਿਆ, ਸੁਣ ਨਾ ਰੱਜੇ ਕੰਨ, ਅੱਖੀ ਦੇਖ ਨਾ ਰੱਜੀਆਂ। ਗੁਰੂ ਅੰਗਦ ਸਾਹਿਬ ਜੀ ਗੁਣ ਗਾਇਕ ਇੱਕ ਵਨ, ਕਹਿਣ ਲੱਗੇ, ਨਾ ਅੱਖਾਂ ਦੇਖਦੀਆਂ ਰੱਜੀਆਂ, ਕੰਨ ਸੁਣਦੇ ਨੀ ਰੱਜੇ, ਮੂੰਹ ਕਹਿੰਦਿਆਂ ਨੀ ਰੱਜਿਆ, ਆਖਣ ਆਖ ਨਾ ਰੱਜਿਆ, ਸੁਣ ਨਾ ਰੱਜੇ ਕੰਨ, ਅੱਖੀ ਦੇਖ ਨਾ ਰੱਜੀਆਂ, ਗੁਣ ਗਾਹਕ ਇੱਕ ਵਨ। ਪਰ ਕਿੱਦਣ ਰੱਜ ਗਏ ਮੇਰੇ ਗੁਰੂ ਅੰਗਦ ਸਾਹਿਬ? ਸਾਹਿਬ ਕਹਿਣ ਲੱਗੇ, ਭੁੱਖਿਆਂ ਭੁੱਖ ਨਾ ਉਤਰੈ, ਗੱਲੀ ਭੁੱਖ ਨਾ ਜਾਏ, ਨਾਨਕ ਭੁੱਖਾ ਤਾਂ ਰੱਜੈ ਜਾਂ ਗੁਣ ਕਹੈ ਗੁਣੀ ਸਮਾਏ। ਕਹਿਣ ਲੱਗੇ, ਚੇਤੇ ਰੱਖੀ, ਸੁਣ ਕਰ ਬਚਨ ਕਰਨ ਆਗਾਨੇ। ਗੁਰੂ ਕੇ ਬਚਨ ਸੁਣੇ ਤੇ ਕੰਨ ਤ੍ਰਿਪਤ ਹੋ ਗਏ, ਕਿਉਂਕਿ ਕੰਨਾਂ ਦੀ ਖੁਰਾਕ ਅੱਜ ਮਿਲ ਗਈ। ਸਾਧ ਸੰਗਤ, ਜਿਵੇਂ ਇੱਕ ਬੱਚੇ ਨੂੰ ਲੱਗੀ ਹੋਵੇ ਭੁੱਖ, ਧਿਆਨ ਦੇਣਾ ਥੋੜਾ ਜਿਹਾ, ਉਸ ਬੱਚੇ ਦੇ ਸਾਹਮਣੇ ਜਿਤਨੇ ਮਰਜ਼ੀ ਤੁਸੀਂ ਕੀਮਤੀ ਖਿਡੌਣੇ ਰੱਖ ਦਿਓ ਨਾ, ਭੁੱਖ ਲੱਗੀ ਹੋਵੇ ਪਹਿਲੀ ਸ਼ਰਤੇ, ਉਹਨੂੰ ਲੱਗੀ ਹੋਵੇ ਭੁੱਖ, ਕੀਮਤੀ ਤੋਂ ਕੀਮਤੀ ਗਹਿਣੇ, ਕੀਮਤੀ ਤੋਂ ਕੀਮਤੀ ਖਿਡੌਣੇ ਰੱਖ ਦਿਓ। ਚੇਤੇ ਰੱਖਿਓ, ਜਿਹਨੂੰ ਭੁੱਖ ਲੱਗ ਗਈ ਉਹਦੀ ਗਹਿਣੇ ਤੇ ਖਿਡੌਣਿਆਂ ਨਾਲ ਕਦੀ ਵੀ ਤ੍ਰਿਪਤੀ ਨਹੀਂ ਜੀ ਹੁੰਦੀ। ਉਹ ਤਾਂ ਤ੍ਰਿਪਤ ਉਦੋਂ ਹੁੰਦਾ ਜਦੋਂ ਅੰਮਾ ਦੇ ਦੁੱਧ ਨੂੰ ਪੀ ਕੇ ਉਹ ਰੱਜ ਜਾਂਦਾ। ਉਸ ਤੋਂ ਪਹਿਲਾਂ ਨਹੀਂ, ਜਿਨ੍ਹਾਂ ਨੂੰ ਪਿਆਰੇ ਦੇ ਦਰਸ਼ਨਾਂ ਦੀ ਭੁੱਖ ਲੱਗ ਗਈ ਨਾ, ਆ ਦੁਨੀਆਂ ਦੀਆਂ ਦਾਤਾਂ ਇੱਕ ਖਿਡੌਣੇ ਨੇ। ਦੁਨੀਆਂ ਦੀਆਂ ਦਾਤਾਂ ਤਾਂ ਸਿਰਫ ਇੱਕ ਮਨ ਪਰਚਾਵੇ ਵਾਸਤੇ ਨੇ ਕਿ ਦੋ ਘੜੀਆਂ ਮਾਤਾ ਨੂੰ ਇੱਕ ਪਾਸੇ ਹੋਣ ਦਾ ਇਹ ਖੇਡ ਵਿੱਚ ਲੱਗ ਜਾਏ। ਜਿਹਨੂੰ ਭੁੱਖ ਲੱਗ ਜਾਏ ਉਹ ਖਿਡੌਣਿਆਂ ਵਿੱਚ ਕਦੀ ਨਹੀਂ ਜੇ ਪਰਚਦਾ, ਉਹ ਤਾਂ ਤ੍ਰਿਪਤੀ ਉਦੋਂ ਹੁੰਦਾ ਜਦੋਂ ਮਾਂ ਦੀ ਛਾਤੀ ਵਿੱਚੋਂ ਦੁੱਧ ਚੁੰਗ ਲਈ। ਸਾਹਿਬ ਕਹਿੰਦੇ ਨੇ ਜਿਹਨੂੰ ਨਾਮ ਦੀ ਭੁੱਖ ਲੱਗ ਗਈ, ਚੇਤੇ ਰੱਖੀ ਮਣਾ, ਉਹ ਦੁਨੀਆਂ ਦੀਆਂ ਬਾਤਾਂ ਨਾਲ ਤ੍ਰਿਪਤ ਨਹੀਂ ਹੁੰਦਾ। ਉਹਨੇ ਤ੍ਰਿਪਤ ਉਦਨ ਹੋਣਾ ਜਿੱਦਣ ਸੁਣ ਕਰ ਬਚਨ ਕਰਨ ਅਗਾਨੇ, ਨਹੀਂ ਤਾਂ ਨਾ ਰਸਨਾ ਕਦੀ ਰੱਜਦੀ ਏ ਨਾ ਕੰਨ ਰੱਜਦੇ ਨੇ। ਹਜ਼ੂਰ ਨੇ ਤਾਂ ਹੀ ਕਿਹਾ, ਕਹਿਣ ਲੱਗੇ ਇਹ ਰਸਨਾ ਤੂੰ ਅਨਰਸ ਰਾਚ ਰਹੀ, ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ ਤੇਰੀ, ਕਦੀ ਵੀ ਤੇਰੇ ਇਹ ਅੰਦਰ ਦੀ ਪਿਆਸ ਨੀ ਲੱਗਣੀ, ਕਦੀ ਨੀ ਹਟਣੀ ਜਿੰਨੀ ਦੇਰ ਤੱਕ ਪ੍ਰਭੂ ਦੇ ਨਾਮ ਦੇ ਰਸ ਨੂੰ ਤੂੰ ਚੱਖਦੀ। ਸਤਿਗੁਰੂ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਉਹਦੀ ਕਿਰਪਾ ਦੇ ਕਈ ਤਰੀਕੇ ਨੇ, ਸੁਣ ਕਰ ਬਚਨ ਕਰਨ ਆਗਾਨੇ। ਜਦੋਂ ਕੰਨ ਰੱਜ ਗਏ, ਸਾਹਿਬ ਕਹਿਣ ਲੱਗੇ ਫਿਰ ਹੋਇਆ ਕਿ ਮਨ ਸੰਤੋਖ ਆਤਮ ਪਤੀਆਨੇ, ਕਮਾਲ ਦੇ ਬਚਨ ਹਜ਼ੂਰ ਦੇ। ਕਹਿਣ ਲੱਗੇ ਕੰਨਾਂ ਵਿੱਚ ਗੁਰੂ ਕੇ ਬਚਨ ਪਏ ਤੇ ਮਨ ਜਿਹੜੇ ਨੇ ਇਹਦੇ ਵਿੱਚ ਸੰਤੋਖ ਆ ਗਿਆ। ਆਤਮ ਪਤੀਆਨੇ, ਪਤੀਆਨੇ ਦਾ ਅਰਥ ਹੁੰਦਾ ਪਰਚ ਜਾਣਾ। ਜਿਹੜੀ ਆਤਮਾ ਪਰਮੇਸ਼ਵਰ ਦੇ ਦਰ ਤੋਂ ਕਈ ਜਨਮਾਂ ਤੋਂ ਵਿਛੜ ਕੇ ਆਈ ਸੀ, ਜਦੋਂ ਮੇਰੇ ਬਾਬੇ ਦੇ ਬਚਨ ਕੰਨਾਂ ਵਿੱਚ ਪਏ, ਕਮਾਲ ਦੀ ਗੱਲ, ਉਹਨਾਂ ਬਚਨਾਂ ਨਾਲ ਅੰਦਰ ਸੰਤੋਖ ਮਿਲਿਆ ਤੇ ਸੰਤੋਖ ਦੇ ਨਾਲ ਆਤਮਾ ਪ੍ਰੀਤਮ ਦੇ ਚਰਨਾਂ ਵਿੱਚ ਪਰਚ ਗਏ। ਮਨ ਸੰਤੋਖ ਆਤਮ ਪਤੀਆਨੇ। ਤੇ ਅਗਲਾ ਸਤਿਗੁਰੂ ਕਹਿੰਦੇ ਨੇ ਉਸ ਪ੍ਰੀਤਮ ਦਾ ਜਿਹੜਾ ਪੰਜਵਾਂ ਤਰੀਕਾ ਹੀ ਨਾ, ਪੂਰਾ ਗੁਰ ਅੱਖਿਓ ਜਾਂਕਾ ਮੰਤਰ। ਇੱਕ ਤਰੀਕਾ ਹੋਰ ਹੀ ਗੁਰੂ ਦੀ ਕਿਰਪਾ ਦਾ, ਯਾਦ ਰੱਖੀ ਪੂਰਾ ਗੁਰੂ ਹੋਵੇ। ਅੱਖਿਓ ਜਾਂਕਾ ਮੰਤਰ, ਅੱਖਿਓ ਦਾ ਅਰਥ ਹੁੰਦਾ ਕਿ ਜਿਸ ਨੇ ਕਦੀ ਨਾਸ਼ ਨਹੀਂ ਹੋਣਾ, ਉਹ ਮੰਤਰ ਗੁਰੂ ਦਾ ਜਿਸ ਮੰਤਰ ਨੇ ਕਦੀ ਬਿਣਸਣਾ ਨਹੀਂ। ਗੁਰੂ ਦੇ ਮੰਤਰ ਨਾਲ ਵੀ ਕਈਆਂ ਦਾ ਭਲਾ ਹੁੰਦਾ ਹੀ। ਤੇ ਛੇਵਾਂ ਤਰੀਕਾ ਗੁਰੂ ਦੀ ਕਿਰਪਾ ਦੀ, ਅੰਮ੍ਰਿਤ ਦ੍ਰਿਸ਼ਟ ਦੇਖਾ ਹੋਏ ਸੰਤ। ਜਦੋਂ ਗੁਰੂ ਆਪਣੀ ਅੰਮ੍ਰਿਤ ਭਰੀ ਦ੍ਰਿਸ਼ਟੀ ਨਾਲ ਦੇਖਦਾ ਤੇ ਪਾਪੀ ਬੰਦਨੇ ਵੀ ਮਹਾਨ ਸੰਤ ਬਣਾ ਦਿੰਦਾ। ਛੇ ਤਰੀਕੇ ਨੇ ਗੁਰੂ ਅਰਜਨ ਸਾਹਿਬ ਜੀ ਦੇ ਮੁਤਾਬਕ ਗੁਰੂ ਦੀ ਕਿਰਪਾ ਦੇ, ਰੱਬ ਦੀ ਬਖਸ਼ ਦੇ। ਪਹਿਲਾ ਤਰੀਕਾ ਗੁਰੂ ਕੇ ਦਰਸ਼ਨ ਕਰਨੇ, ਦੂਜਾ ਤਰੀਕਾ ਗੁਰੂ ਕੀ ਸੰਗਤ ਕਰਨੀ, ਤੀਜਾ ਤਰੀਕਾ ਮੇਰੇ ਹਜ਼ੂਰ ਨੇ ਕਿਹਾ ਗੁਰੂ ਦੇ ਚਰਨ ਪਰਸਨੇ, ਚੌਥਾ ਤਰੀਕਾ ਗੁਰੂ ਕੇ ਬਚਨ ਕੰਨਾਂ ਨਾਲ ਸੁਣਨੇ, ਪੰਜਵਾਂ ਤਰੀਕਾ ਗੁਰੂ ਦੇ ਮੰਤਰ ਨੂੰ ਜਪਣਾ, ਤੇ ਛੇਵਾਂ ਤਰੀਕਾ ਕਿ ਗੁਰੂ ਤਰੁੱਠ ਕੇ ਆਪਣੀ ਅੰਮ੍ਰਿਤ ਭਰੀ ਦ੍ਰਿਸ਼ਟੀ ਕਰਦਾ ਤੇ ਮਨੁੱਖ ਸੰਤ ਬਣ ਜਾਂਦਾ। ਸਾਧ ਸੰਗਤ ਕੇਵਲ ਇਹ ਕਹਿਣ ਮਾਤਰ ਨਹੀਂ, ਇਤਿਹਾਸ ਵਿੱਚ ਪ੍ਰਮਾਣ ਨੇ। ਕਦੀ ਦੇਖੋ ਗੁਰੂ ਦੇ ਦਰਸ਼ਨਾਂ ਨਾਲ ਵੀ ਵਰਸਾਏ ਗਏ, ਗੁਰੂ ਕੇ ਬਚਨਾਂ ਨਾਲ ਵੀ ਵਰਸਾਏ ਗਏ, ਤੇ ਗੁਰੂ ਕੇ ਮੰਤਰ ਨਾਲ ਵੀ ਸਿੱਖ ਵਰਸਾਏ ਗਏ, ਗੁਰੂ ਕੇ ਚਰਨ ਪਰਸਨ ਨਾਲ ਵੀ ਵਰਸਾਏ ਗਏ। ਪਰ ਇੰਨੀ ਕਿਰਪਾ ਜਿੰਨੇ ਕਿਸੇ ਤਰੀਕੇ ਨਾਲ ਵੀ ਗੁਰੂ ਕੇ ਬਖਸ਼ਿਸ਼ ਲੈ ਲਈ, ਉਹ ਬਖਸ਼ਿਸ਼ ਸਫਲ ਹੋਈ, ਕਦੀ ਨਿਫਲ ਨਹੀਂ ਗਈ। ਗੁਰੂ ਨਾਨਕ ਸਾਹਿਬ ਦਾ ਜੀਵਨ ਲੈ ਲਓ, ਮੈਂ ਕਿਉਂ ਮਾਤਰ ਅਰਜ਼ ਕਰਾਂ, ਗੁਰੂ ਨਾਨਕ ਸਾਹਿਬ ਦਾ ਦਰਸ਼ਨ ਰਾਏ ਬੁਲਾਰ ਨੇ ਕੀਤਾ, ਅਜੇ ਬਚਨ ਨਹੀਂ ਕੀਤੇ। ਗੁਰੂ ਨਾਨਕ ਸਾਹਿਬ ਦਾ ਦਰਸ਼ਨ ਕੀਤਾ ਦੌਲਤਾਂ ਦਾਈ ਨੇ, ਅਜੇ ਬਚਨ ਨਹੀਂ ਕੀਤੇ। ਗੁਰੂ ਨਾਨਕ ਪਿਤਾ ਜੀ ਦਾ ਦਰਸ਼ਨ ਕੀਤਾ ਬੇਬੇ ਨਾਨਕੀ ਨੇ, ਬਚਨ ਕੋਈ ਨਹੀਂ ਕੀਤੇ। ਇਹਨਾਂ ਤਿੰਨਾਂ ਨੇ ਦਰਸ਼ਨ ਕੀਤੇ ਨੇ। ਦੌਲਤਾਂ ਦਾਈ ਬੋਲਦੀ ਏ ਤੇ ਇੱਕੋ ਗੱਲ ਕਹਿੰਦੀ ਏ, ਬਾਬਾ ਮੈਂ ਤਾਂ ਕਾਲੂ ਜੀ ਨੂੰ ਕਿ ਬਾਬਾ ਕਲਿਆਣ ਦਾਸ ਰਹਿਣ ਤੇ ਮੈਨੂੰ ਰੁਪਈਆਂ ਦੀ ਲੋੜ ਨਹੀਂ, ਤੇਰੇ ਪੁੱਤਰ ਦੇ ਪਹਿਲੇ ਦੀਦਾਰ ਨੇ ਮੇਰੀ ਕਈ ਜਨਮਾਂ ਦੀ ਭੁੱਖ ਨੂੰ ਮਿਟਾ ਦਿੱਤਾ। ਇਹਦਾ ਮਤਲਬ ਉਸਨੇ ਦਰਸ਼ਨ ਕੀਤੇ ਤੇ ਨਵਾਜੀ ਗਈ। ਰਾਏ ਬੁਲਾਰ ਉਹ ਉੱਚਾ ਹੋਕਾ ਦੇ ਕੇ ਕਹਿੰਦਾ, ਯਾ ਖੁਦਾਏ ਦਾ ਵਾਸਤਾ ਹੀ ਮੇਰੇ ਨਾਨਕ ਤੇ ਹੱਥ ਨਾ ਚੁੱਕੀ, ਇਹਦੀ ਬਦੌਲਤ ਤਾਂ ਮੇਰੀ ਤਲਵੰਡੀ ਪਈ ਵਸਦੀ ਏ। ਉਹਨੇ ਦਰਸ਼ਨਾਂ ਵਿੱਚੋਂ ਕੁਝ ਕਿਰਪਾ ਲਈ ਤੇ ਇੱਥੋਂ ਤੱਕ ਕਹਿਣਾ, ਕਾਲੂ ਨਾਨਕ ਨੂੰ ਪੁੱਤ ਨਾ ਜਾਣੀ, ਇਹ ਖੁਦਾ ਦਾ ਨੂਰ ਹੀ ਆਪ ਖੁਦਾ ਆ ਗਿਆ, ਕੇਵਲ ਦਰਸ਼ਨਾਂ ਵਿੱਚੋਂ ਕਿਰਪਾ ਮਿਲ ਗਈ। ਬੇਬੇ ਨਾਨਕੀ ਨੇ ਬਚਨ ਕੋਈ ਨਹੀਂ ਕੀਤਾ, ਕੇਵਲ ਗੁਰੂ ਕੇ ਦੀਦਾਰ ਪਾਏ ਨੇ, ਤੇ ਇੱਕੋ ਗੱਲ ਕਹਿੰਦੀ ਏ, ਬਾਪੂ ਇਹ ਕੇਵਲ ਵੀਰ ਨਹੀਂ, ਮੈਂ ਗੁਰੂ ਨਾਨਕ ਨੂੰ ਪੀਰ ਜਾਣਨੀ ਆ ਤੇ ਮੈਂ ਮੁਰਸ਼ਿਦ ਜਾਣ ਕੇ ਦੇ ਚਰਨ ਪਰਸਨੀ ਆ। ਤੇ ਜੇ ਮੇਰਾ ਦਾਤਾ ਸੁਲਤਾਨਪੁਰ ਜਾਂਦਾ, ਬੇਬੇ ਨਾਨਕੀ ਚਰਨਾਂ ਤੇ ਡਿੱਗਦੀ ਏ। ਹਜ਼ੂਰ ਕਹਿੰਦੇ ਨੇ, ਬੇਬੇ ਤੂੰ ਵੱਡੇ ਥਾਂ ਏ, ਫਰਜ਼ ਸਾਦਾ ਬਣਦਾ ਤੇਰੇ ਚਰਨਾਂ ਵਿੱਚ ਆਪਾਂ ਨਮਸਕਾਰ ਕਰੀਏ। ਅੱਗੋ ਕਹਿੰਦੀ ਏ, ਦਾਤਿਆ तू मनुख होवे तां मैं तां तेनू प्रभु जान के तेरे चरणा में झुकनी। इन्हां तिन्हां ने दर्शन किते, कृपा नाल निवाजे गए। उस तो अगे प्रमाण देखो, बाबर ने भी दर्शन किते ने कैद विच गुरु नानक नूं कीता। सज्जन ठग ने भी दर्शन किते जदों बाबे नूं रात सौण लई थां दित्ती। भूमिए चोर ने भी दर्शन किते गुरु नानक जी दे जदों गल्लां कीतियां। पहले जड़े ने दर्शना नल निवाजे गए, अगलिया ने दर्शन किते पर कृपा नहीं। उन्हां ने जदों हजूर दे बचन सुनिया सज्जन ने, सज्जन सही नाल मैं चलदिया नाल चलन, जिथा लेखा मंगिया तिथा खड़े दिसन, बचन सुन के गुरु दा हो गया। एदा मतलब बचन ने कृपा कर दिती। बाबर चक्की पिया ध्यांदा मेरे हजूर तो, ते जदों मुख विचो बचन निकलदा, खुरासान खसमाना किया हिंदुस्तान डराया। कह लगे आपे दोष ना दे ही करता, जमकर मुगल चढ़ाया। ते जदो हजूर इना कहिंदे ने एती मार पई कर लाने, मैं अर्ज कीती सी बाणी दा पाठ इत्थे कुरलाने नहीं, पाठ कर लाने। एती मार पई कर लाने तैं की दर्द ना आया। कहिंदे ने उस वक्त बाबर ने बचन सुन के मेरे बाबे दे चरणा विच मत्था टेकिया, इहदा उधार बचन नाल होया। तीसरे नंबर ते भाई लैणा आया, दर्शन उन्हें भी किते ने, बचन उन्हें भी सुने ने, पर जदों मेरे गुरु नानक दे चरणा विच टेक दिता मथा, ते हजूर ने कहा तू लैणा मैं देना, ते वाकई तू लैण वाला मेरे घर विच आ गया। मथा टेकिया ते चौथे जड़े ने ओ मंत्र नाल सिद्धे होए। ओ सन जोगी, मंत्र उन्हां भी बड़े चलाए, पर जदों मेरे गुरु नानक साहिब प्यारे ने गुरमंत्र दा आसरा लैके गल कीती, उस वक्त जोगी आ ब्रह्मचारी आ जड़े काजी सन मुलाने, ए गुरु के चरणा विचो गए। मेरे कहण तो मुराद गुरु की कृपा दा हर तरीका जड़ा सफल है। सतगुरु की बाणी पढ़ने आ, गुरु जी बाणी विच भट्टां ने बड़े प्यारे बचन कहे। गुरु ग्रंथ साहिब विच टोटल भट्टां दे सवैये 123 ने, आकाश सवैये इकले उन्हां ने गुरु रामदास जी दी उस्तत विच उचारण कीते। जदों भट्ट नूं पढ़ीदा ना, ओह कहिंदा सिखो गुरु दी कृपा दा हर तरीका सफल जे, क्योंकि अज दा शब्द है जे तू जप लै, जे तू सुन लै, जे तू गा लै, जे तू दर्शन कर लै, हर तरीके नाल कृपा ही। ते भट्ट कहिंदे ने जदों असीं गुरु रामदास जी दे दीदार करने आ ना, बड़े कमाल दे बचन कह कहन लगे, है असीं झूठ है असीं कच, पर जदों गुरु रामदास जी साडे वर्गे कच्चियां ने तेरे बचना नूं कन्ना नूं सुनिया, ते कहन लगे बचन सुन दी देर सी दाता जी तू कच तो कंचन बना दिता। एदा मतलब के बचन सुन नाल कृपा, सुनकर बचन करन अगाने। मैं उसे प्रमाण दी अगे व्याख्या कर रहा। साहब कहिंदे ने, भट्ट कहिंदे ने, कच्चो कंचन भयो, शब्द गुर सरवण है सुनियो, केवल सुने ते सुन नाल इन्नी कृपा होगी कि गुरु की बख्श दे नाल कच तो कंचन सोना बन गए। अगे उन्होंने बचन किया, कह लगे हुण सुनिया नहीं, गुरु रामदास जी जदों तेरे चरणा विच बह के ना अपने मुख तो बचन उचारिया है, ते तेरे मंत्र नू उचारन दी देर सी, साडे वर्गे जहर नाल भरे हुए जीवन एक खिन विच तू अमृत भी तब्दील कर दिते। कच्चो कंचन भयो, शब्द गुर सरवण है सुनियो, बिक ते अमृत होयो, नाम सतगुर मुख भण्यो। हुण तीजी कृपा किवें, कह लगे लोयो होयो लाल, हुण ना सुने ना उचारे है, हुण किवें कृपा होगी, है तां सी सड़े लोए, लोयो होयो लाल कीमती लाल हो गए, नदर सतगुर जब धारे, जदों गुरु ने अपनी नदर कर दिती। एदा मतलब नदर दी कृपा नाल लोए तो कीमती लाल बना दिता। लोयो होयो लाल नदर सतगुर जब धारे, कह लगे पान माणक करे, रुलदे पत्थर सां, दर दर दियां ठोकरां खांदे सां, ते मेरे गुरु ने साडे वर्गे पत्थरां नूं वी कर दिता। पत्थर जड़े ने कीमती मोती बन गए। चेते रखियो एक अदीब ने बड़ी सोहनी गल कही, मैं एक खिन बाणी विचों थोड़ा जिहा निकलन लगा। ओह कहिंदा भी जदों मेरे दाते दी कृपा होवे ना, इसे बंदे दे विचों रब ने संत ने पैदा कर देना, ऐसे मनुख दे विचों ब्रह्म ज्ञानी पैदा होने ने, ऐसे मनुख दे विचों संत ते सिपाही पैदा होने ने, पर कदों हुंदे ने। एक अदीब ना मंदर दे कोल गया, ਉਹਨੇ ਦੇਖਿਆ ਵੀ ਪੱਥਰ ਦੀ ਮੂਰਤੀ ਹੈ ਤੇ ਲੋਕ ਨਾ ਉਸ ਪੱਥਰ ਦੀ ਮੂਰਤੀ ਨੂੰ ਸਿਜਦਾ ਪੈ ਕਰਦੇ ਸਨ। ਕੋਈ ਆਰਤੀ ਪਿਆ ਉਤਾਰਦਾ, ਕੋਈ ਟੱਲ ਖੜਕਾਉਂਦਾ, ਕੋਈ ਭੋਗ ਲਵਾਉਂਦਾ ਪਿਆ ਪ੍ਰਸ਼ਾਦ ਦਾ। ਤੇ ਉਹ ਸੱਜਣ ਬੜਾ ਸਿਆਣਾ ਸੀ, ਉਹ ਦੇਖ ਕੇ ਨਾ ਬੁੱਤਾਂ ਨੂੰ ਹੱਸਿਆ। ਹੱਸਣ ਤੋਂ ਬਾਅਦ ਨਾ ਉਹਨੇ ਚਾਰ ਕੁ ਪੰਕਤੀਆਂ ਕਹੀਆਂ ਪਰ ਬੜੇ ਕਮਾਲ ਦੀਆਂ। ਕਹਿਣ ਲੱਗੇ ਬੁੱਤਾਂ ਨੂੰ ਕੋਈ ਮੱਥਾ ਟੇਕੇ, ਕੋਈ ਉਹਨਾਂ ਨੂੰ ਭੋਗ ਲਵਾਏ, ਕੋਈ ਫੁੱਲ ਸਮਰਪਿਤ ਕਰੇ, ਕੋਈ ਉਹਨਾਂ ਅੱਗੇ ਬਹਿ ਕੇ ਅੱਖਾਂ ਮੀਟ ਕੇ ਧਿਆਨ ਟਿਕਾਏ। ਤੇ ਉਸ ਅਦੀਬ ਨੂੰ ਹੱਸਦਿਆਂ ਦੇਖ ਕੇ ਪੁਜਾਰੀ ਨੇ ਪੁੱਛਿਆ, ਉਹ ਕਹਿਣ ਲੱਗਾ ਭਲਿਆ ਤੂੰ ਇਹਨਾਂ ਬੁੱਤਾਂ ਨੂੰ ਦੇਖ ਕੇ ਹੱਸਣਾ ਕਿਉਂ ਵੇ? ਕਹਿਣ ਲੱਗਾ ਮੈਂ ਹੱਸਣਾ ਇਸ ਕਰਕੇ ਆ ਰੱਬਾ ਤੇਰੇ ਇਸ ਕੌਤਕ ਵਿੱਚ ਵੀ ਬੜੀ ਰਮਜ਼ ਏ, ਪਰ ਜੇ ਕੋਈ ਸਮਝ ਲਏ ਤਾਂ। ਪੁੱਛਿਆ ਕੀ? ਉਹਨੇ ਗੱਲ ਕੇ ਕਹਿਣ ਲੱਗਾ ਸ਼ਾਬਾਸ਼ ਬੁੱਤੋ, ਤਰੱਕੀ ਇਸੀ ਕੋ ਕਹਤੇ ਹੈ। ਕਹਿਣ ਲੱਗੇ ਵਾਹ ਓ ਬੁੱਤੋ, ਕੱਲ ਤੱਕ ਮੈਂ ਵੇਖਿਆ ਸੀ ਤੁਸੀਂ ਪਹਾੜ ਦੇ ਵਿੱਚ ਡਿੱਗਿਆ ਪਿਆ ਪੱਥਰ ਸੈਂ, ਤੈਨੂੰ ਕੋਈ ਪੁੱਛਦਾ ਨਹੀਂ ਸੀ। ਸ਼ਾਬਾਸ਼ ਬੁੱਤੋ, ਤਰੱਕੀ ਇਸੀ ਕੋ ਕਹਤੇ ਹੈ, ਜਬ ਤਰਾਸ਼ੇ ਨਾ ਥੇ ਤੋ ਪੱਥਰ ਥੇ, ਅਬ ਤਰਾਸ਼ੇ ਗਏ ਤੋ ਭਗਵਾਨ ਬਣ ਬੈਠੇ। ਜਦੋਂ ਤੁਸੀਂ ਤਰਾਸ਼ੇ ਨਹੀਂ ਸੋ ਉਦੋਂ ਕੇਵਲ ਪੱਥਰ ਸੀ, ਤੇ ਜਦੋਂ ਕਿਸੇ ਨੇ ਤਰਾਸ਼ ਦਿੱਤਾ ਉਦਨ ਰੱਬ ਬਣ ਕੇ ਲੋਕਾਂ ਤੋਂ ਪੂਜਾ ਕਰਾਉਂਦੇ ਹੋ। ਸਿੱਖਾ ਯਾਦ ਰੱਖੀ, ਜੀਵਨ ਪੱਥਰ ਏ, ਪਰ ਜਦਨ ਮੇਰਾ ਗੁਰੂ ਨਦਰ ਕਰਕੇ ਪੱਥਰ ਨੂੰ ਘੜ ਦਿੰਦਾ ਨਾ, ਤੇ ਫਿਰ ਇਸੇ ਸਰੀਰ ਨੂੰ ਵੇਖ ਕੇ ਕਹਿੰਦਾ ਭਲਿਆ। ਯਾਦ ਰੱਖੀ, ਜਿੱਦਨ ਜੀਵਨ ਨੂੰ ਘੜਦਾ ਉਦਨ ਮੇਰਾ ਪਿਤਾ ਗੁਰੂ ਗ੍ਰੰਥ ਸਾਹਿਬ ਆਵਾਜ਼ ਦੇਖ ਕੇ ਕਹਿੰਦਾ ਹਰ ਕਾ ਸੇਵਕ ਸੋ ਹਰ ਜਿਹਾ, ਭੇਦ ਨਾ ਜਾਣੋ ਮਾਨਸ ਦੇਹਾ, ਜਿਉ ਜਲ ਤਰੰਗ ਉਠੈ ਬਹੁ ਭਾਂਤੀ, ਫਿਰ ਸਲੈ ਸਲਲ ਸਮਾਏਂਦਾ। ਉਦਨ ਉਹਨੂੰ ਹੀ ਭਗਵਾਨ ਬਣਾ ਦਿੱਤਾ, ਉਦਨ ਉਹਨੂੰ ਹੀ ਗੁਰੂ ਕਹਿੰਦਾ ਕਿ ਇਹ ਯਾਦ ਰੱਖੀ ਜੋ ਪ੍ਰਾਣੀ ਨਿਸ ਦਿਨ ਭਜੈ, ਰੂਪ ਰਾਮ ਤੇ ਜਾਨ ਹਰ ਜਨ ਹਰ ਅੰਤਰ ਨਹੀਂ, ਨਾਨਕ ਸਾਚੀ ਮਾਨ ਸਰੀਰ ਉਹੀ ਏ ਜਿਹਨੂੰ ਮੇਰਾ ਗੁਰੂ ਕਹਿੰਦਾ ਬਸ ਇਹ ਤਾਂ ਰੱਬ ਦਾ ਰੂਪ ਏ। ਖੈਰ ਮੈਂ ਅਰਜ਼ ਕਰ ਰਿਹਾ ਸਾਂ, ਗੁਰੂ ਦਾ ਬਚਨ ਸੁਣਿਆ ਸਾਹਿਬ ਕਹਿੰਦੇ ਨੇ ਕੱਚ ਤੋਂ ਕੰਚਨ ਬਣ ਗਏ, ਗੁਰੂ ਦੇ ਬਚਨ ਨੂੰ ਮੁੱਖ ਤੋਂ ਜਪਿਆ ਸਤਿਗੁਰੂ ਨੇ ਜ਼ਹਿਰ ਤੋਂ ਅੰਮ੍ਰਿਤ ਵੀ ਤਬਦੀਲ ਕਰ ਦਿੱਤਾ। ਤੇ ਜਦੋਂ ਨਦਰ ਭਰ ਕੇ ਗੁਰੂ ਨੇ ਦੇਖਿਆ ਤੇ ਸਾਨੂੰ ਕੀਮਤੀ ਇਸ ਲੋਹੇ ਤੋਂ ਕੀਮਤੀ ਲਾਲ ਬਣਾ ਦਿੱਤਾ, ਤੇ ਰੁਲਦੇ ਪੱਥਰ ਸਾ ਪਾਹਣ ਮਾਨਕ ਕਰੇ, ਗੁਰ ਗਿਆਨ ਗੁਰ ਕਹੋ ਵਿਚਾਰੇ, ਕਾਠੋਂ ਸ੍ਰੀ ਖੰਡ ਸਤਿਗੁਰ ਕੀਓ, ਦੁੱਖ ਦਰਿਦਰ ਤਿਨ ਕੇ ਗਏ, ਸਤਿਗੁਰ ਚਰਨ ਜਿਨ ਪਰਸਿਆ। ਕਹਿਣ ਲੱਗੇ ਚੇਤੇ ਰੱਖੀ ਪਰਸਤ ਚਰਨ, ਜਦੋਂ ਗੁਰੂ ਕੇ ਚਰਨ ਪਰਸੇ ਤੇ ਕਿੰਨਾ ਕਿਰਪਾ ਹੋ ਗਈ। ਸਤਿਗੁਰ ਚਰਨ ਜਿਨ ਪਰਸਿਆ, ਸੇ ਪਸ ਪ੍ਰੇਤ ਸੁਰ ਨਰ ਭਏ, ਉਹਨਾਂ ਨੂੰ ਪਸ਼ੂਆਂ ਪ੍ਰੇਤਾਂ ਤੋਂ ਗੁਰੂ ਨੇ ਕੀਮਤੀ ਦੇਵਤੇ ਬਣਾ ਦਿੱਤਾ। ਮੇਰੇ ਸਤਿਗੁਰੂ ਕਹਿੰਦੇ ਨੇ ਸਿੱਖਾ ਤੂੰ ਗੁਣ ਉਹਦੇ ਯਾਦ ਕਰ ਤਾਂ ਵੀ ਕਿਰਪਾਈ, ਤੂੰ ਗਾ ਲੈ ਤਾਂ ਵੀ ਕਿਰਪਾਈ, ਤੂੰ ਸੁਣ ਲੈ ਤਾਂ ਵੀ ਕਿਰਪਾਈ, ਤੂੰ ਹਿਰਦੇ ਵਿਚ ਵਸਾ ਲੈ ਤਾਂ ਵੀ ਕਿਰਪਾਈ, ਤੇ ਯਾਦ ਰੱਖੀ ਜੇ ਉਹਦੇ ਦਰਸ਼ਨ ਕਰ ਲੈ ਫਿਰ ਤਾਂ ਵਾਰੀ ਨਿਆਰੇ ਹੋ ਗਏ। ਭਾਈ ਸਾਹਿਬ ਭਾਈ ਵੀਰ ਸਿੰਘ ਨੇ ਇੱਕ ਬੜਾ ਪਿਆਰਾ ਬਚਨ ਕਿਹਾ, ਉਹ ਕਹਿੰਦੇ ਨੇ ਜਿਹੜੇ ਪ੍ਰੀਤਮ ਦੇ ਦਰਸ਼ਨ ਪਾਉਣ ਵਾਲੇ ਨੇ ਨਾ ਉਹਨਾਂ ਦੀਆਂ ਵੱਖ ਵੱਖ ਅਵਸਥਾਵਾਂ ਨੇ। ਜਦੋਂ ਵੀ ਅਸੀਂ ਸਿਮਰਨ ਦੀ ਆਰੰਭਤਾ ਕਰਨੀ ਹੈ ਜ਼ਬਾਨ ਤੋਂ, ਵਿਦਵਾਨ ਸੱਜਾ ਨੇ ਗੁਰਮੁਖਾਂ ਨੇ ਚਾਰ ਤਰੀਕੇ ਦੱਸੇ ਨੇ ਸਿਮਰਨ ਦੇ, ਬੈਖਰੀ ਮਧਮਾ ਪਸੰਤੀ ਤੇ ਪਰਾ। ਧਿਆਨ ਰੱਖਣਾ ਪਰਾ ਜਿਹੜੀ ਏ ਇਹ ਨਾਭੀ ਤੋਂ, ਤੇ ਪਸੰਤੀ ਹਿਰਦੇ ਤੋਂ, ਮਧਮਾ ਗਲੇ ਤੋਂ, ਤੇ ਬੈਖਰੀ ਜਿਹੜਾ ਅਸੀਂ ਆਮ ਬੋਲਦੇ ਹਾਂ ਇਹਨੂੰ ਬੈਖਰੀ ਭਾਸ਼ਾ ਕਹਿੰਦੇ। ਬੈਖਰੀ ਵਿੱਚ ਜਦੋਂ ਬੈਖਰੀ ਰਹੀ ਕੋਈ ਜਪਦਾ ਹੈ, ਧਿਆਨ ਰੱਖਣਾ ਉਦੋਂ ਉਹ ਮਧਮਾ ਵਿੱਚ ਟਿਕਦਾ ਹੈ। ਜ਼ਬਾਨ ਨਾਲ ਜਪਦਿਆਂ ਜਪਦਿਆਂ ਇੱਕ ਕਿਰਪਾ ਹੁੰਦੀ ਹੈ, ਜ਼ਬਾਨ ਬੰਦ ਹੋ ਜਾਏਗੀ, ਤੇ ਮਹਾਂਪੁਰਸ਼ ਰੱਬ ਦੇ ਪਿਆਰੇ ਕਹਿੰਦੇ ਨੇ, ਉਦੋਂ ਫਿਰ ਕੇਵਲ ਗਲੇ ਵਿੱਚੋਂ ਆਵਾਜ਼ ਏ, ਗਲੇ ਤੋਂ ਬਾਅਦ ਖਿਰਦੇ ਵਿੱਚ ਟਿਕ ਜਾਏਗੀ। ਪਿਆਰਿਆ ਫਿਰ ਯਾਦ ਰੱਖੀ, ਫਿਰ ਪਰਾਂ ਦੀਆਂ ਗੱਲਾਂ ਤਾਂ ਪਾਰ ਬ੍ਰਹਮ ਦੀਆਂ ਹੀ। ਤਾਂ ਹੀ ਤਾਂ ਹਜ਼ੂਰ ਦੇ ਪਿਆਰੇ ਸਿੱਖ ਨੇ ਭਾਈ ਵੀਰ ਸਿੰਘ ਨੇ ਕਹਿੰਦੇ ਨੇ ਜਦੋਂ ਪ੍ਰੀਤਮ ਨਾਲ ਨੇਹ ਪੈ ਜਾਏ ਨਾ, ਤੇ ਗੱਲ ਚੇਤੇ ਰੱਖੀ ਪਿਆਰੇ ਦੀ ਜਿਹੜੀ ਮੂਰਤ ਏ ਨਾ ਤਸਵੀਰ, ਉਹ ਕਦੀ ਅੱਖਾਂ ਤੋਂ ਦੂਰ ਨਾ ਹੋਣ ਦੇਈ। ਤੇ ਪੁੱਛਿਆ ਵੀਰ ਸਿੰਘ ਜੀ ਜੇ ਕਿਤੇ ਜੀਵਨ ਵਿੱਚ ਗਿਰਾਵਟ ਆ ਜਾਏ, ਪ੍ਰੀਤਮ ਦੇ ਦੀਦਾਰ ਨਾ ਹੋਣ। ਕਹਿਣ ਲੱਗੇ ਫਿਰ ਇੱਕ ਕੰਮ ਕਰੀ, ਜੇ ਪ੍ਰਤੱਖ ਦਰਸ਼ਨ ਨਾ ਹੋਣ ਤੇ ਜਿਹੜੇ ਦੀਦਾਰ ਹੋਏ ਨੇ ਨਾ ਉਹਨਾਂ ਨੂੰ ਅੱਖਾਂ ਵਿੱਚੋਂ ਕੱਢ ਕੇ ਆਪਣੇ ਹਿਰਦੇ ਵਿੱਚ ਵਸਾ ਲਏ, ਹਿਰਦੇ ਵਿੱਚ ਦੀਦਾਰ ਕਰੀ ਉਹਦੀ ਮੂਰਤ ਦੇ। ਕਹਿਣ ਲੱਗੇ ਜੇ ਹਿਰਦੇ ਵਿੱਚੋਂ ਵਿਸਰ ਜਾਏ, ਫਿਰ ਕਹਿਣ ਲੱਗੇ ਆਪਣੀ ਜ਼ਬਾਨ ਤੇ ਉਹਨੂੰ ਵਸਾ ਲਈ, ਜ਼ਬਾਨ ਤੋਂ ਆਵਾਜ਼ਾਂ ਮਾਰੀ
ਤੇ ਕਹਿਣ ਲੱਗੇ ਜਿੱਦਣ ਜ਼ਬਾਨ ਤੋਂ ਭੁੱਲ ਜਾਏ ਤੇ ਵੀਰ ਸਿੰਘ ਕਹਿਣ ਲੱਗੇ ਉਦਣ ਤੇ ਰੱਬਾ ਮੌਤ ਦੇ ਦੇਈ ਜਿੱਦਣ ਜ਼ਬਾਨ ਤੋਂ ਭੁੱਲ ਜਾਏ ਉਦਣ ਜੀ ਕੇ ਅਸਾਂ ਕਰਨੇ ਕੀ ਏ ਦੁਨੀਆਂ ਤੇ ਉਹ ਲਿਖਦੇ ਨੇ ਲੱਗੇ ਪ੍ਰੀਤ ਤਾਂ ਪਿਆਰੜਾ ਪਾਰ ਵਸੇ ਜਦੋਂ ਨੇਹ ਪੈ ਜਾਏ ਉਹ ਕੋਲ ਹੋਵੇ ਲੱਗੇ ਪ੍ਰੀਤ ਤਾਂ ਪਿਆਰੜਾ ਪਾਸ ਵਸੇ ਕਦੀ ਅੱਖੀਆਂ ਤੋਂ ਨਾ ਹੋਏ ਓਹਲੇ ਕਹਿਣ ਲੱਗੇ ਜੇਕਰ ਅੱਖੀਆਂ ਤੋਂ ਉਹ ਹੋਏ ਓਹਲੇ ਸੂਰਤ ਥੋੜਾ ਜਿਹਾ ਧਿਆਨ ਦੇਣਾ ਇੱਥੇ ਉਚਾਰਨ ਵੱਲ ਸੂਰਤ ਉਸ ਦੀ ਦਿਲੋਂ ਨਾ ਹੋਏ ਓਹਲੇ ਸੂਰਤ ਦਰਥ ਤੇ ਸ਼ਕਲ ਉਹਦੀ ਸ਼ਕਲ ਜਿਹੜੀ ਹਿਰਦੇ ਵਿੱਚ ਬੰਨ ਲਈ ਕਦੀ ਉਹ ਹਿਰਦੇ ਤੋਂ ਦੂਰ ਨਾ ਜਾਏ ਸੂਰਤ ਉਸ ਦੀ ਦਿਲੋਂ ਨਾ ਹੋਏ ਓਹਲੇ ਕਹਿਣ ਲੱਗੇ ਸੂਰਤ ਉਸ ਦੀ ਦਿਲੋਂ ਜੇ ਹੋਏ ਓਹਲੇ ਨਾਮ ਜੀਵ ਉੱਤੋਂ ਨਾ ਹੋਏ ਓਹਲੇ ਕਹਿਣ ਲੱਗੇ ਨਾਮ ਜੀਵ ਤੋਂ ਕਦੇ ਜੇ ਹੋਏ ਓਹਲੇ ਸੂਰਤ ਦੇਹ ਤੋਂ ਸ਼ਾਲਾ ਤਦ ਹੋਏ ਓਹਲੇ ਪਹਿਲਾਂ ਸੀ ਸੂਰਤ ਹੁਣ ਸੂਰਤ ਇੱਥੇ ਸੂਰਤ ਦਰ ਤੇ ਜਿੰਦ ਜਿੱਦਣ ਮੇਰੇ ਪਿਆਰੇ ਪ੍ਰੀਤਮਾ ਤੇਰਾ ਨਾਮ ਜੀਵ ਤੋਂ ਭੁੱਲ ਜਾਏ ਉਦਨ ਸੂਰਤ ਦੇਹ ਤੋਂ ਸ਼ਾਲਾ ਤਦ ਹੋਏ ਓਹਲੇ ਉਦਨ ਮੇਰੀ ਜਿੰਦ ਨੂੰ ਸਰੀਰ ਵਿੱਚੋਂ ਕੱਢ ਲਈ ਮੈਂ ਜੀ ਕੇ ਕਰਨਾ ਕੀ ਮੇਰੇ ਸਾਹਿਬ ਕਹਿੰਦੇ ਨੇ ਹਰ ਤਰੀਕਾ ਸਫਲ ਏ ਗੁਰੂ ਅਰਜਨ ਸਾਹਿਬ ਕਹਿਣ ਲੱਗੇ ਅੰਧਕਾਰ ਸਿਮਰਨ ਸਿਮਰਤ ਪ੍ਰਕਾਸ਼ਨ ਅੰਧਕਾਰ ਦਰ ਤੇ ਹਨੇਰਾ ਜਿਹੜਾ ਅੰਦਰ ਹਨੇਰਾ ਹੈ ਨਾ ਗੁਰੂ ਦੇ ਨਾਮ ਦਾ ਸਿਮਰਨ ਕਰ ਪ੍ਰਕਾਸ਼ਨ ਦਰ ਤੇ ਤੇਰੇ ਅੰਦਰ ਪ੍ਰਕਾਸ਼ ਹੋ ਜਾਏਗਾ ਚਾਨਣ ਹੋਵੇਗਾ ਚੇਤੇ ਰੱਖਣਾ ਹਨੇਰੇ ਨੂੰ ਦੁੱਖ ਨਾਲ ਤੁਲਨਾ ਦਿੱਤੀ ਏ ਤੇ ਚਾਨਣ ਨੂੰ ਸੁੱਖ ਨਾਲ ਤੁਲਨਾ ਦਿੱਤੀ ਏ ਹਨੇਰੇ ਨੂੰ ਗਮੀ ਨਾਲ ਤੁਲਨਾ ਦਿੱਤੀ ਏ ਚਾਨਣ ਨੂੰ ਖੁਸ਼ੀ ਨਾਲ ਤੁਲਨਾ ਦਿੱਤੀ ਏ ਇਹੀ ਕਾਰਨ ਕਿ ਜਦੋਂ ਕਿਸੇ ਰੱਬ ਦੇ ਪਿਆਰੇ ਨੇ ਕਦੀ ਬਚਨ ਪੜ੍ਹਨੇ ਆ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਜਦੋਂ ਗੁਰੂ ਕੇ ਪੁਰਬ ਦੀ ਗੱਲ ਕਰਨਗੇ ਤਾਂ ਵੀ ਕਹਿਣਗੇ ਪ੍ਰਕਾਸ਼ ਹੋਇਆ ਮਿਟਿਆ ਅੰਧੇਰਾ ਚੰਦ ਚੜਿਆ ਦਾ ਮਤਲਬ ਖੁਸ਼ੀ ਏ ਜਿਉਂਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਵਾ ਤੇ ਜਦੋਂ ਪਿਆਰੇ ਉਹ ਯਾਦ ਰੱਖਣਾ ਦੁੱਖ ਹੋ ਜਾਏ ਉਦੋਂ ਮੇਰਾ ਗੁਰੂ ਕਹਿੰਦਾ ਹੈ ਕਿ ਹੋ ਕੀ ਗਿਆ ਚਾਰ ਚੁਫੇਰੇ ਕਾਲੀ ਬੋਲੀ ਮੱਸਿਆ ਦੀ ਰਾਤ ਛਾਈ ਹੋਈ ਏ ਹਉ ਭਾਲ ਬਕੁੰਨੀ ਹੋਈ ਅੰਧੇਰੇ ਰਹਾ ਨਾ ਕੋਈ ਸਤਿਗੁਰੂ ਉੱਥੇ ਕਹਿੰਦੇ ਨੇ ਮੱਸਿਆ ਦੀ ਕਾਲੀ ਬੋਲੀ ਰਾਤ ਏ ਅੰਧਕਾਰ ਹਨੇਰੇ ਵਿੱਚ ਗਮੀ ਵਿੱਚ ਕਿਤੇ ਦੁੱਖ ਵਿੱਚ ਕਹਿਣ ਲੱਗੇ ਸਿਮਰਤ ਜਦੋਂ ਉਹਨੂੰ ਚੇਤੇ ਕਰੇਗਾ ਪ੍ਰਕਾਸ਼ ਨੂੰ ਫਿਰ ਗੁਰੂ ਕਿਰਪਾ ਕਰਕੇ ਅੰਦਰ ਪ੍ਰਕਾਸ਼ ਕਰ ਦੇਗਾ ਅੰਦਰ ਚਾਨਣ ਕਰ ਦੇਗਾ ਸੁੱਖ ਦੇਗਾ ਖੁਸ਼ੀ ਦੇਗਾ ਤੇ ਸਾਹਿਬ ਕਹਿੰਦੇ ਨੇ ਫਿਰ ਪ੍ਰਕਾਸ਼ ਦੇ ਨਾਲ ਗੁਣ ਰਮਤ ਚੇਤੇ ਰੱਖਣਾ ਅੱਗੇ ਕਹਿੰਦੇ ਨੇ ਗੁਣ ਰਮਤ ਉਹਦੇ ਗੁਣਾਂ ਨੂੰ ਜਦੋਂ ਤੂੰ ਗਾਏਗਾ ਫਿਰ ਕੀ ਹੋਵੇਗਾ ਅੱਗ ਖੰਡਣੇ ਅੱਗ ਦਾ ਅਰਥ ਹੈ ਪਾਪ ਤੇਰੇ ਪਾਪਾਂ ਨੂੰ ਗੁਰੂ ਦੇ ਗੀਤ ਗਾਉਣ ਨਾਲ ਹੀ ਰੱਬ ਖੰਡਨ ਕਰਦਾ ਹੈ ਉਹਨੂੰ ਗਾ ਤਾਂ ਸਹੀ ਪਿਆਰਿਓ ਜਦੋਂ ਕੋਈ ਹਿਰਦੇ ਨਾਲ ਉਹਨੂੰ ਗਾਉਂਦਾ ਹੈ ਤੇ ਗਾਉਂਦੇ ਵੀ ਪੂਰਾ ਕੋਈ ਨਹੀਂ ਜੇ ਗਾ ਸਕਦਾ ਹਰ ਇੱਕ ਦੇ ਗਾਉਣ ਦੇ ਤਰੀਕੇ ਵੀ ਵੱਖਰੇ ਨੇ ਗਾਵੈ ਕੋ ਤਾਣ ਹੋਵੇ ਕਿਸੇ ਤਾਣ ਇਹਦੇ ਅਰਥ ਕਈ ਵਿਦਵਾਨ ਇਹ ਕਰਦੇ ਨੇ ਗਾਵੈ ਕੋ ਤਾਣ ਕੋਈ ਤੇਰੀ ਜਿਹਨੂੰ ਤੂੰ ਤਾਕਤ ਦੇਣਾ ਉਹ ਤੇਰੀ ਤਾਕਤ ਨੂੰ ਵੇਖ ਕੇ ਗਾਉਂਦੇ ਨੇ ਤੇ ਕੁਝ ਇਹਦੇ ਅਰਥ ਕਰਦੇ ਨੇ ਮੇਰੇ ਦਾਤਾ ਜੇ ਕੋਈ ਕਿਸੇ ਨੂੰ ਤਾਣ ਦੇ ਦੇ ਤੂੰ ਅੰਦਰੋਂ ਗਾਉਣ ਦੀ ਕੋਈ ਜੁਗਤ ਦੇ ਦੇ ਉਹ ਤਾਂ ਗਾਉਂਦਾ ਗਾਵੈ ਕੋ ਤਾਣ ਕੋਈ ਗਾਉਂਦਾ ਹੋਵੇ ਕਿਸੇ ਤਾਣ ਗਾਵੈ ਕੋਈ ਗਾਉਂਦਾ ਦਾਤ ਜਾਣੇ ਨਿਸ਼ਾਨ ਜਿੱਦਣ ਤੂੰ ਦਾਤ ਦੇਣਾ ਤੇਰੀ ਦਾਤ ਨੂੰ ਨਿਸ਼ਾਨੀ ਸਮਝ ਕੇ ਗਾਈ ਜਾਂਦਾ ਗਾਵੈ ਕੋ ਦਾਤ ਜਾਣੇ ਨਿਸ਼ਾਨ ਗਾਵੈ ਕੋਈ ਗਾਉਂਦਾ ਗੁਣ ਵਡਿਆਈਆਂ ਚਾਰ ਤੇਰੇ ਗੁਣਾਂ ਨੂੰ ਤੇਰੀਆਂ ਵਡਿਆਈਆਂ ਨੂੰ ਇੱਥੇ ਚਾਰ ਦਾ ਅਰਥ ਗਿਣਤੀ ਦਾ ਚਾਰ ਨਹੀਂ ਇੱਥੇ ਚਾਰ ਦਾ ਅਰਥ ਸੁੰਦਰ ਤੇਰੇ ਸੋਹਣੇ ਗੁਣਾਂ ਨੂੰ ਤੇਰੀਆਂ ਵਡਿਆਈਆਂ ਨੂੰ ਕੋਈ ਗਾਉਂਦਾ ਪਿਆ ਗਾਵੈ ਕੋ ਦਾਤ ਜਾਣੇ ਨਿਸ਼ਾਨ ਗਾਵੈ ਕੋ ਗੁਣ ਵਡਿਆਈਆਂ ਚਾਰ ਗਾਵੈ ਕੋ ਵਿਦਿਆ ਵਿਖਮ ਵਿਚਾਰ ਕੋਈ ਬੜੀ ਕਠਿਨ ਵਿਦਿਆ ਪੜ੍ਹ ਪੜ੍ਹ ਕੇ ਤੈਨੂੰ ਗਾਈ ਜਾਂਦਾ ਗਾਵੈ ਕੋਈ ਇਸ ਕਰਕੇ ਗਾਉਂਦਾ ਸਾਜ ਕਰੇ ਤਨ ਖੇ ਤੂੰ ਸਾਜ ਵੀ ਦੇਣਾ ਫਿਰ ਤਨ ਪਰਤ ਕੇ ਮਿੱਟੀ ਦੇ ਢਾ ਵੀ ਦੇਣਾ ਗਾਵੈ ਕੋ ਜੀ ਲੈ ਫਿਰ ਦੇ ਕੋਈ ਇਸ ਕਰਕੇ ਗਾਉਂਦਾ ਤੂੰ ਕਿਸੇ ਦੇ ਅੰਦਰ ਆਪਣੀ ਜਿੰਦ ਆਪਣੀ ਜੀਓ ਨੂੰ ਟਕਾ ਦੇਣਾ ਪਰਤ ਕੇ ਫਿਰ ਖੋ ਲੈਣਾ ਗਾਵੈ ਕੋ ਜਾਪੈ ਦਿਸੈ ਦੂਰ ਕੋਈ ਇਸ ਕਰਕੇ ਗਾਉਂਦਾ ਤੂੰ ਬੜੀ ਦੂਰ ਹੈ ਤੇ ਕੋਈ ਇਸ ਕਰਕੇ ਗਾਉਂਦਾ ਗਾਵੈ ਕੋ ਵੇਖੈ ਹਾਦਰਾ ਹਦੂਰ ਤੂੰ ਤਾਂ ਬੜਾ ਨੇੜੇ ਵੇ ਸਾਹਿਬ ਕਹਿੰਦੇ ਨੇ ਕਿਸੇ ਤਰੀਕੇ ਨਾਲ ਵੀ ਗਾ ਪਰ ਉਹਨੂੰ ਗਾ ਸਹੀ ਪਰ ਤੇਰੇ ਗਾਣ ਨਾਲ ਪਾਪਾਂ ਦਾ ਨਾਸ਼ ਹੋਵੇਗਾ ਗੁਣ ਰਮੰਤ ਜਦੋਂ ਦੇ ਗੁਣ ਚੇਤੇ ਕੀਤੇ ਅੱਗ ਖੰਡਣੇ ਪਾਪ ਬਿਰਸ ਗਏ ਹਜ਼ੂਰ ਅੱਗੇ ਕਹਿੰਦੇ ਨੇ ਰਿਤ ਬਸੰਤ ਜਦੋਂ ਹਿਰਦੇ ਵਿੱਚ ਵਸ ਗਿਆ ਨਾ ਗਾਉਣ ਤੋਂ ਬਾਅਦ ਭੈ ਧੀਤ ਭੈ ਭੀਤ ਡਰ ਤੇ ਡਰ ਗਏ। ਕੌਣ ਡਰ ਗਏ? ਦੂਤਾਂ ਜਿਹੜੇ ਆ ਪੰਜ ਵਿਕਾਰ ਸਨ ਇਹ ਡਰ ਕੇ ਭੱਜ ਗਏ। ਅੱਗੇ ਇਹਨਾਂ ਤੋਂ ਡਰ ਲੱਗਦਾ ਸੀ। ਮੇਰੇ ਸਤਿਗੁਰੂ ਨੇ ਬੜਾ ਪਿਆਰਾ ਇੱਕ ਪ੍ਰਮਾਣ ਦਿੱਤਾ ਬਾਣੀ ਵਿੱਚ, ਕਹਿਣ ਲੱਗੇ ਨੱਸ ਵੰਜੋ, ਨੱਸ ਵੰਜੋ ਡਰ ਤੇ ਦੌੜ ਜਾਓ। ਕੌਣ ਦੌੜ ਜਾਣ? ਕਹਿਣ ਲੱਗੇ ਕਿੱਲ ਵਿਖੋ, ਕਿੱਲ ਵਿਖ ਡਰ ਤੇ ਜੜਾਂ ਵਾਲਾ ਫੋੜਾ। ਅਸੀਂ ਕਹਿੰਦੇ ਹਾਂ ਨਾ ਕਈ ਵਾਰੀ ਕਿੱਲ ਦਾ ਅਰਥ ਵੈਸੇ ਵਿਦਵਾਨ ਇਹ ਵੀ ਕਰਦੇ ਨੇ ਜੜਾਂ ਵਾਲਾ ਫੋੜਾ। ਇੱਕ ਫੋੜੇ ਐਸੇ ਹੁੰਦੇ ਨੇ ਜਿਹੜੇ ਉਪਰੋਂ ਕੱਟ ਦਈਏ ਤੇ ਜੜ ਰਹਿ ਜਾਏ, ਪਰਚ ਕੇ ਅੱਗੇ ਨਾਲੋਂ ਵੱਧ ਨੁਕਸਾਨ ਕਰਦੇ। ਕਿੱਲ ਵਿਖ ਦਾ ਅਰਥ ਕੀਤਾ ਉਹ ਜ਼ਹਿਰ ਭਰੇ ਵਿਕਾਰ ਜਿਹੜੇ ਕਈ ਜਨਮਾਂ ਤੋਂ ਜੜਾਂ ਲੈ ਕੇ ਸਾਡੇ ਨਾਲ ਹੀ ਤੁਰੇ ਆਉਂਦੇ। ਕਹਿਣ ਲੱਗੇ ਨੱਸ ਵੰਜੋ, ਦੌੜ ਜਾਓ, ਕਿੱਲ ਵਿਖੋ, ਇਹ ਕਿੱਲ ਵਿਖੋ, ਪਾਪੋ ਛੱਡ ਦਿਓ ਮੈਨੂੰ। ਪੁੱਛਿਆ ਕਿਉਂ ਜੀ? ਕਹਿਣ ਲੱਗੇ ਕਰਤਾ ਘਰ ਆਇਆ, ਕਿਉਂਕਿ ਹੁਣ ਘਰ ਦਾ ਮਾਲਕ ਘਰ ਵਿੱਚ ਆ ਗਿਆ। ਰਿੱਧ ਬੈਸੰਤ ਭੈ ਭੀਤ ਦੂਤਾਂ ਹੁਣ ਘਰ ਵਿੱਚ ਆ ਗਿਆ। ਨੱਸ ਵੰਜੋ, ਕਿੱਲ ਵਿਖੋ, ਕਰਤਾ ਘਰ ਆਇਆ ਤੇ ਕੱਲੇ ਵਕਾਰ ਨਹੀਂ, ਦੂਤਾਂ ਬਹਿਣ ਭਇਆ। ਕਹਿਣ ਲੱਗੇ ਜਮਦੂਤ ਵੀ ਡਰ ਲੱਗ ਪਏ, ਕਿਉਂਕਿ ਸਿੱਖ ਦੇ ਹਿਰਦੇ ਵਿੱਚ ਗੋਬਿੰਦ ਪ੍ਰਗਟਾਇਆ, ਮੇਰਾ ਵਾਹਿਗੁਰੂ ਪ੍ਰਗਟ ਹੋ ਗਿਆ। ਰਿੱਧ ਬਸੰਤ ਭੈ ਭੀਤ ਦੂਤਾਂ ਬਿਲਕੁਲ ਛੱਡ ਕੇ ਚਲੇ ਗਏ ਜਦੋਂ ਹਿਰਦੇ ਵਿੱਚ ਵਸਿਆ। ਤੇ ਸਤਿਗੁਰੂ ਕਹਿੰਦੇ ਨੇ ਕਰਮ ਕਰਤ ਮਹਾ ਨਿਰਮਲ ਹੈ, ਜਿਹਦੇ ਹਿਰਦੇ ਵਿੱਚ ਵਸ ਜਾਏ ਫਿਰ ਉਹ ਮਾੜੇ ਕਰਮ ਨਹੀਂ ਕਰਦਾ। ਉਹਦਾ ਹਰ ਕਰਮ ਜਿਹੜਾ ਨਿਰਮਲ ਹੈ, ਪਵਿੱਤਰ ਹੈ, ਸ਼ੁੱਧ ਹੈ। ਸਾਹਿਬ ਕਹਿਣ ਲੱਗੇ ਜਨਮ ਮਰਨ ਰਹੰਤ ਸਰੋਤਾ, ਸਰੋਤਾ ਦਰ ਤੇ ਸੁਣਨਾ, ਜਿਹੜਾ ਨਾਮ ਨੂੰ ਸੁਣ ਲੈਂਦਾ ਹੈ ਨਾ ਪਿਆਰਿਓ, ਉਹ ਜਨਮ ਮਰਨ ਰਹੰਤ, ਉਹ ਜਨਮ ਤੇ ਮਰਨ ਤੋਂ ਰਹਿਤ ਹੋ ਜਾਂਦਾ। ਸਤਿਗੁਰੂ ਨੇ ਚਾਰ ਪੌੜੀਆਂ ਕੇਵਲ ਸੁਣਿਆ ਦੀਆਂ ਕਹੀਆਂ ਨੇ, ਸੁਣਨ ਨਾਲ ਬੜਾ ਆਨੰਦ। ਜੇ ਮੈਂ ਕਈ ਵਾਰੀ ਅਰਜ਼ ਕਰਨਾ ਹੁੰਦਾ, ਜਿਹੜਾ ਬੰਦਾ ਕਹਿੰਦਾ ਸੀ ਤਾਂ ਅੰਨੇ ਆ ਜੀ, ਸਾਨੂੰ ਤੇ ਸਮਝ ਹੀ ਕੋਈ ਨਹੀਂ ਲੱਗਦੀ ਬਾਣੀ ਦੀ, ਜਿਹੜੇ ਅੰਨੇ ਜੇ ਉਹਨਾਂ ਲਈ ਵੀ ਕਿਰਪਾ ਬਾਬੇ ਨਾਨਕ ਦੇ ਘਰ ਵਿੱਚ ਆਏ। ਅਸੀਂ ਦੇਖਦੇ ਹਾਂ ਕਈ ਵਾਰੀ ਅੰਨਾ ਬੰਦਾ ਤੁਰਦਾ ਹੋਵੇ, ਦੂਰੋਂ ਆਵਾਜ਼ ਦੇ ਕੇ ਕਹੀ ਦੀਏ ਬਾਬਾ ਸੱਜੇ ਨੂੰ ਵੇਖ ਕੇ ਲੰਘੀ, ਇਸ ਪਾਸੇ ਚਿੱਕੜੀ, ਭਾਵੇਂ ਉਹਦੀਆਂ ਅੱਖਾਂ ਨੇ ਪਰ ਸੁਣਨ ਨਾਲ ਉਹਨੂੰ ਵੀ ਰਸਤਾ ਮਿਲ ਜਾਂਦਾ ਜੀ। ਸਤਿਗੁਰੂ ਤਾਂ ਹੀ ਕਹਿਣ ਲੱਗੇ ਸੁਣਿਆ ਸਤ ਸੰਤੋਖ ਗਿਆਨ, ਸੁਣਿਆ ਅਸ ਸਦਕਾ ਇਸ਼ਨਾਨ, ਸੁਣਿਆ ਪੜ ਪੜ ਪਾਵੈ ਮਾਨ, ਸੁਣਿਆ ਲਾਗੈ ਸਹਿਜ ਧਿਆਨ, ਤੇ ਸੁਣਨ ਕੀ ਕਿਰਪਾ ਹੁੰਦੀ ਹੈ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ਼, ਜਨਮ ਮਰਨ ਰਹੰਤ ਸਰੋਤਾ, ਸੁਣਿਆ ਸਿੱਧ ਪੀਰ ਸੁਰਨਾਥ, ਸੁਣਿਆ ਧਰਤ ਧਵਲ ਆਕਾਸ਼, ਸੁਣਿਆ ਦੀਪ ਲੋ ਪਾਤਾਲ, ਤੇ ਸੁਣਿਆ ਪੋਹ ਨਾ ਸਕੈ ਕਾਲ, ਜਨਮ ਮਰਨ ਰਹੰਤ ਸਰੋਤਾ। ਤੇ ਸੁਣਨ ਵਾਲੇ ਇੱਕ ਹੋਰ ਵੀ ਕਿਰਪਾ ਹੁੰਦੀ, ਸੁਣ ਸੁਣ ਨਾਮ ਤੁਮਾਰਾ ਪ੍ਰੀਤਮ, ਪ੍ਰਭ ਦੇਖਣ ਕਾ ਚਾਹੋ, ਸੁਣ ਸੁਣ ਕੇ ਤੇਰੇ ਨਾਮ ਨੂੰ ਵੇਖਣ ਦਾ ਚਾਹ ਚੜ ਗਿਆ। ਪਰ ਉਹ ਸੁਣਨਾ ਅੰਦਰ ਦਾ ਹੈ। ਮਾਘ ਦਾ ਮਹੀਨਾ ਸੀ, ਪੜ੍ਹਨੇ ਆ ਹੁਣ ਕਈ ਵਾਰੀ ਬਾਣੀ ਦੀਆਂ ਕਈ ਤੁਕਾਂ ਸੀ ਆਉਂਦੀਆਂ ਨੇ, ਪੜ੍ਹਨੇ ਆ। ਸੱਜਣ ਕਹਿਣਗੇ ਸੁਣਦੇ ਸਾਰੇ ਨੇ ਪਰ ਤਬਦੀਲੀ ਕਿਉਂ ਨੀ? ਪਿਆਰੇ ਉਹ ਸੁਣ ਸੁਣਨ ਵਿੱਚ ਬੜਾ ਅੰਤਰ। ਖੈਰ ਮੈਂ ਸਮਾਂ ਹੋ ਗਿਆ, ਮਾਘ ਦਾ ਮਹੀਨਾ ਪੜ੍ਹਨੇ ਆ। ਨਾਮ ਦਾ ਦਾਨ ਹਰ ਕੋਈ ਨਹੀਂ ਦੇ ਸਕਦਾ। ਸਤਿਗੁਰੂ ਕਹਿੰਦੇ ਨੇ ਦਾਨ ਸੀ ਪੜ੍ਹਨੇ ਆ। ਕਈ ਵਾਰੀ ਮਾਘ ਦੀ ਪੰਕਤੀ ਪੜ੍ਹੀਏ ਤੇ ਲੋਕੀ ਕਹਿੰਦੇ ਨੇ ਲਓ ਜੀ ਗੁਰੂ ਕਹਿੰਦਾ ਮਾਘ ਦੇ ਮਹੀਨੇ ਵਿੱਚ ਦਾਨ ਕਰੋ, ਪਰ ਸਤਿਗੁਰੂ ਕਿਹੜੇ ਦਾਨ ਦੀ ਗੱਲ ਕਰਦੇ ਨੇ? ਮਾਘ ਮੱਜਣ ਸੰਗ ਸਾਧੂਆਂ, ਧੂੜੀ ਕਰ ਇਸ਼ਨਾਨ, ਮਾਘ ਦੇ ਮਹੀਨੇ ਵਿੱਚ ਸਾਧੂਆਂ ਦੇ ਚਰਨਾਂ ਦੀ ਧੂੜ ਵਿੱਚ ਇਸ਼ਨਾਨ ਕਰ, ਹਰ ਕਾ ਨਾਮ ਧਿਆਏ ਸੁਣ। ਬੜੀ ਪਿਆਰੀ ਪੰਕਤੀ, ਪਹਿਲਾਂ ਧਿਆ, ਫਿਰ ਕਹਿਣ ਲੱਗੇ ਧਿਆ ਕੇ ਤੂੰ ਟਿਕ ਜਾਈ, ਜਪ ਜਪ ਕੇ ਟਿਕ ਜਾਈ, ਫਿਰ ਤੈਨੂੰ ਜ਼ਬਾਨ ਹਿਲਾਉਣ ਦੀ ਲੋੜ ਨਹੀਂ, ਤੇਰੇ ਅੰਦਰੋਂ ਨਾਮ ਸੁਣਿਆ ਜਾਏਗਾ। ਯਾਦ ਰੱਖ, ਹਰ ਕਾ ਨਾਮ ਧਿਆਏ ਸੁਣ, ਤੇ ਜਦੋਂ ਸੁਣ ਕੇ ਭਾਂਡਾ ਭਰਿਆ ਜਾ, ਸਭਨਾਂ ਨੂੰ ਕਰ ਦਾਨ, ਕਿਸੇ ਨੂੰ ਕਿਣਕਾ ਨਾਮ ਦਾ ਤੂੰ ਦੇ ਦੇ, ਕਿਸੇ ਦਾ ਭਲਾ ਕਰ ਦੇ। ਇਹਦਾ ਮਤਲਬ ਪਹਿਲਾਂ ਧਿਆ, ਕਮਾਈ ਕਰ, ਫਿਰ ਕਿਤੇ ਜਾ ਕੇ ਤੂੰ ਕਿਰਪਾ ਨਾਲ ਭਰਿਆ ਜਾ ਸਕਣੇ। ਕਹਿਣ ਲੱਗੇ ਜਨਮ ਮਰਨ ਰਹੰਤ ਸਰੋਤਾ, ਜਨਮ ਮਰਨ ਤੋਂ ਰਹਿ ਜਾਏਗਾ। ਤੇ ਸਤਿਗੁਰੂ ਕਹਿੰਦੇ ਨੇ ਫਿਰ ਹੋਵੇਗਾ ਕਿ ਸੁੱਖ ਸਮੂਹ, ਸਾਰੇ ਸੁੱਖ ਤੈਨੂੰ ਮਿਲ ਜਾਣਗੇ। ਕਿਵੇਂ ਮਿਲਣਗੇ ਜੀ? ਅਮੋਗ, ਅਮੋਗ ਦਾ ਅਰਥ ਹੁੰਦਾ ਜਿਹੜਾ ਸਫਲ ਹੋਵੇ। ਦਰਸ਼ਨ ਹੈ ਪ੍ਰੀਤਮ ਦੇ, ਦਰਸ਼ਨ ਦੇ ਸਫਲਤਾ ਬਖਸ਼ਣਗੇ। ਸਾਧ ਸੰਗਤ, ਅਸੀਂ ਇੱਕ ਰੋਜ਼ ਬਚਨ ਸੁਣਨੇ ਆ ਰਹਿ ਰਾਸ ਵਿੱਚ। ਮੇਰੇ ਹਜ਼ੂਰ ਨੇ ਬੜੇ ਕਮਾਲ ਦੀਆਂ ਗੱਲਾਂ ਕਹੀਆਂ, ਮੈਂ ਸਾਰੀ ਕਥਾ ਦਾ ਨਿਚੋੜ ਅੰਤ ਵਿੱਚ ਅਰਜ਼ ਕਰਦਿਆਂ। ਕਹਿਣ ਲੱਗੇ ਗੁਰੂ ਦੇ ਨਾਮ ਨੂੰ ਕੰਨਾਂ ਨਾਲ ਸੁਣ, ਜ਼ਬਾਨ ਨਾਲ ਜਪ, ਅੱਖਾਂ ਨਾਲ ਗੁਰੂ ਕੇ ਦਰਸ਼ਨ ਕਰ। ਜਦੋਂ ਜਪੇਗਾ, ਸੁਣੇਗਾ, ਦਰਸ਼ਨ ਕਰੇਗਾ, ਫਿਰ ਹਿਰਦੇ ਵਿੱਚ ਵਸ ਜਾਏਗਾ। ਤੇ ਪੁੱਛਿਆ ਜਿੱਦਣ ਹਿਰਦੇ ਵਿੱਚ ਵਸ ਜਾਏਗਾ ਤੇ ਮੇਰੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਇੱਕ ਭਰੋਸਾ ਕਰੀ, ਤੇਰੇ ਸਰੀਰ ਛੱਡਣ ਤੋਂ ਪਹਿਲਾਂ ਮੈਂ ਰੱਬ ਦੀ ਦਰਗਾਹ ਵਿੱਚ ਥਾਂ ਬਣਾ ਕੇ ਤੇਰੀ ਇੰਤਜ਼ਾਰ ਕਰਾਂਗਾ। ਤੂੰ ਇੰਨਾ ਕੁ ਕਮਾ ਤਾਂ ਲੈ। ਅਸੀਂ ਰੋਜ਼ ਪੜ੍ਹਨੇ ਆ ਅੰਤਰ ਗੁਰ ਆਰਾਧਨਾ, ਜੇਵਾ ਜਪ ਗੁਰ ਨਾਉ, ਨੇਤਰੀ ਸਤਿਗੁਰ ਪੇਖਣਾ, ਸਰਵਣੀ ਸੁਣਨਾ ਗੁਰ ਨਾਉ, ਤੇ ਜਦੋਂ ਅੰਦਰੋਂ ਰੰਗੇਗਾ ਸਤਿਗੁਰ ਸੇਤੀ ਰਤਿਆਂ ਦਰਗਹਿ ਪਾਈਏ ਠਾਉ, ਰੱਬ ਦੀ ਦਰਗਾਹ ਵੀ ਥਾਂ ਮਿਲੇਗੀ। ਸਾਹਿਬ ਜੀ ਕਹਿਣ ਲੱਗੇ, ਸ਼ਰਨ ਯੋਗ ਸੰਤ ਪ੍ਰਿਆ ਨਾਨਕ, ਸ਼ਰਨ ਯੋਗੰ ਸ਼ਰਨ ਵਿੱਚ ਆਇਆ ਨੂੰ ਰੱਖ ਲੈਣਾ, ਸੰਤ ਪ੍ਰਿਆ ਨਾਨਕ ਤੂੰ ਸੰਤਾਂ ਦਾ ਪਿਆਰਾ। ਮੇਰੇ ਦਾਤਾ ਜੀ ਸੋ ਭਗਵਾਨ ਖੇਮੰਗ ਕਰੋਤ, ਖੇਮੰਗ ਦਾ ਅਰਥ ਹੁੰਦਾ ਖੁਸ਼ੀ ਕਰਨੀ, ਪ੍ਰਸੰਨਤਾ ਦਾ ਜ਼ਾਹਰ ਕਰਨੀ, ਖੇਮੰਗ ਦਰ ਤੇ ਮੁਕਤੀ ਦੇ ਦੇਣੀ। ਉਹ ਮੇਰਾ ਵਾਹਿਗੁਰੂ ਹਰ ਇੱਕ ਨੂੰ ਮੁਕਤੀ ਦੇ ਦਿੰਦਾ। ਤਰੀਕਾ ਹਰ ਕੋਈ ਸਫਲ ਜੇ ਦਰਸ਼ਨ ਕਰ ਲਓ, ਨਾਮ ਜਪ ਲਓ, ਗੁਰਮੰਤਰ ਲੈ ਲਓ, ਗੁਰੂ ਕੇ ਚਰਨ ਗਿਰਦੇ ਵਿੱਚ ਵਸ ਜਾਣ, ਗੁਰੂ ਬਖਸ਼ਿਸ਼ ਕਰੇ। ਕਿਤੇ ਇਹ ਕਿਤੇ ਸਾਨੂੰ ਵੀ ਇਹ ਕਿਣਕਾ ਮਾਤਰ ਕਿਸੇ ਬਖਸ਼ਿਸ਼ ਵਿੱਚੋਂ ਵੀ ਮਿਲ ਜਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਜਨਮ ਮਰਨ ਦੁਖ ਜਾਏ, ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਏ, ਸਤਨਾਮ ਵਾਹਿਗੁਰੂ ਸਾਹਿਬ ਜੀਓ, ਪਾਸ਼ੰ ਕਰੋਤ ਅਗਰਨੀ ਵਹੈ, ਨਿਰਾਸੰਗ ਆਸ ਪੂਰਨ ਹੈ, ਨਿਰਧਨ ਭਯੰਗ ਧਨਵੰਤ, ਰੋਗੀ ਅੰਗ ਰੋਗ ਖੰਡਨ ਹੈ, ਪਾਸ਼ੰ ਕਰੋਤ ਅਗਰਨੀ ਵਹੈ, ਨਿਰਾਸੰਗ ਆਸ ਪੂਰਨ, ਨਿਰਧਨ ਭਯੰਗ ਧਨਵੰਤ, ਰੋਗੀ ਅੰਗ ਰੋਗ ਖੰਡਨ, ਭਗਤ ਅੰਗ ਭਗਤ ਦਾਨੰਗ, ਰਾਮ ਨਾਮ ਗੁਣ ਕੀਰਤਨ ਹੈ, ਪਾਰ ਬ੍ਰਹਮ ਪੁਰਖ ਦਾਤਾਰ, ਨਾਨਕ ਗੁਰ ਸੇਵਾ ਕੀਨਾ ਲਭਿਅਤੇ, ਭਗਤਿਆਂ ਭਗਤ ਦਾਨੰ ਰਾਮ ਨਾਮ ਗੁਣ ਕੀਰਤਨ ਹੈ ਪਾਰ ਬ੍ਰਹਮ ਪੁਰਖ ਦਾ ਤਾਰ ਹੈ ਨਾਨਕ ਗੁਰ ਸੇਵਾ ਕੀ ਨਾ ਲੱਭਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਗੁਰੂ ਦੇਵ ਜੀ ਦੀ ਇਲਾਹੀ ਬਾਣੀ ਦੇ ਕੀਰਤਨ ਦਾ ਆਨੰਦ ਮਾਣ ਰਹੇ ਗੁਰੂ ਸਵਾਰੇ ਸਤ ਸੰਗੀ ਜਨੋ, ਸਤਿਗੁਰੂ ਗੁਰੂ ਪੰਚਮ ਪਿਤਾ ਮਹਾਰਾਜ ਜੀ ਨੇ ਅੱਜ ਜੋ ਪਾਵਨ ਪਵਿੱਤਰ ਬਚਨ ਬਖਸ਼ਿਸ਼ ਕੀਤੇ ਨੇ, ਇਸ ਪਵਿੱਤਰ ਸ਼ਲੋਕ ਦੇ ਅੰਦਰ ਗੁਰਦੇਵ ਜੀ ਨੇ ਪੂਰੇ ਸਤਿਗੁਰੂ ਦੀ ਸੇਵਾ ਅੰਦਰੋਂ ਕਿਹੜੀ ਦਾਤ ਨਹੀਂ ਲੱਭ ਸਕਦੀ, ਕੋਈ ਸ਼ਰਧਾ ਭਾਵਨਾ ਨਾਲ ਗੁਰੂ ਕੀ ਸੇਵਾ ਕਰੇ ਤੇ ਮਨ ਚਿੰਦੇ ਫਲ ਉਸ ਨੂੰ ਪ੍ਰਾਪਤ ਹੁੰਦੇ ਨੇ। ਗੁਰੂ ਪੰਚਮ ਪਿਤਾ ਅੱਜ ਕਹਿੰਦੇ ਨੇ ਜਿਹੜਾ ਮਨੁੱਖ ਆਪਣੇ ਜੀਵਨ ਦੇ ਹਰ ਖੇਤਰ ਵਿੱਚ ਪਿੱਛੇ ਵੇ, ਦੁਨਿਆਵੀ ਤੌਰ ਤੇ, ਅਧਿਆਤਮਿਕ ਤੌਰ ਤੇ, ਸਮਾਜਿਕ ਤੌਰ ਤੇ, ਆਰਥਿਕ ਤੌਰ ਤੇ, ਜੇ ਉਹ ਗੁਰੂ ਕੀ ਸੇਵਾ ਕਰੇ ਤੇ ਸਤਿਗੁਰੂ ਉਸ ਪਿੱਛੇ ਰਹਿਣ ਵਾਲੇ ਨੂੰ ਸਭ ਦਾ ਆਗੂ ਬਣਾ ਦਿੰਦੇ ਨੇ। ਗੁਰਦੇਵ ਕਹਿੰਦੇ ਨੇ ਜਿਸ ਬੰਦੇ ਨੂੰ ਕਿਤੋਂ ਵੀ ਆਸ ਨਹੀਂ ਪੂਰੀ ਹੁੰਦੀ, ਹਰ ਵਕਤ ਨਿਰਾਸ਼ ਰਹਿੰਦਾ, ਜੇ ਉਹ ਸਤਿਗੁਰੂ ਕੀ ਸੇਵਾ ਵਿੱਚ ਭਾਵਨਾ ਨਾਲ ਜੁੜ ਜਾਏ ਤੇ ਨਿਰਾਸ਼ੇ ਬੰਦੇ ਦੀ ਵੀ ਆਸ ਗੁਰੂ ਕੀ ਸੇਵਾ ਵਿੱਚੋਂ ਪੂਰੀ ਅਵਸ਼ ਹੁੰਦੀ ਹੈ। ਸਾਹਿਬ ਕਹਿੰਦੇ ਨੇ ਜਿਸ ਬੰਦੇ ਦੇ ਰੋਗ ਦਾ ਇਲਾਜ ਕਿਤੇ ਨਹੀਂ, ਗੁਰੂ ਕੀ ਸੇਵਾ ਉਸ ਦੇ ਰੋਗ ਨੂੰ ਨਿਵਰਤ ਕਰ ਦਿੰਦੀ ਹੈ, ਤੇ ਜਿਹੜਾ ਬੰਦਾ ਭਗਤੀ ਦੀ ਦਾਤ ਮੰਗਣ ਵਾਸਤੇ ਗੁਰੂ ਦੇ ਚਰਨਾਂ ਵਿੱਚ ਆਉਂਦਾ ਹੈ ਤੇ ਸੇਵਾ ਕਰਨ ਨਾਲ ਉਹਦੇ ਹਿਰਦੇ ਨੂੰ ਸਤਿਗੁਰੂ ਭਗਤੀ ਨਾਲ ਵੀ ਭਰਪੂਰ ਕਰ ਦਿੰਦੇ। ਧੰਨ ਗੁਰੂ ਅਰਜਨ ਸਾਹਿਬ ਜੀ ਨੇ ਅੱਜ ਗੱਲ ਸੇਵਾ ਦੀ ਕੀਤੀ। ਵੈਸੇ ਸਿਮਰਨ ਤੇ ਸੇਵਾ ਨਾਲ ਸਿੱਖੀ ਦੇ ਮਹਿਲ ਦੇ ਦੋ ਥੰਮ ਨੇ, ਜਿਨ੍ਹਾਂ ਦੇ ਆਸਰੇ ਤੇ ਸਿੱਖੀ ਦਾ ਮਹਿਲ ਖਲੋਤਾ ਹੈ। ਤੇ ਸਿਆਣੇ ਵਿਦਵਾਨ ਸੱਜਣ ਕਹਿੰਦੇ ਨੇ ਸੇਵਾ ਤੇ ਸਿਮਰਨ ਇਹ ਮਾਨੋ ਪ੍ਰੀਤਮ ਦੇ ਦੇਸ਼ ਵਿੱਚ ਉਡਾਰੀ ਮਾਰਨ ਵਾਸਤੇ ਵਾਹਿਗੁਰੂ ਨੇ ਸਾਨੂੰ ਦੋ ਖੰਭ ਦਿੱਤੇ ਨੇ। ਇਹਨਾਂ ਦੋ ਖੰਭਾਂ ਦੇ ਨਾਲ ਉਡਾਰੀ ਮਾਰ ਕੇ ਆਪਾਂ ਪ੍ਰੀਤਮ ਵਾਹਿਗੁਰੂ ਜੀ ਦੇ ਘਰ ਨੂੰ ਜਾਣਾ। ਸੇਵਾ ਤੇ ਸਿਮਰਨ ਮਾਨੋ ਮੇਰੇ ਪਰਮੇਸ਼ਵਰ ਜੀ ਨੇ ਇਹ ਇੱਕ ਬੇੜੀ ਦੇ ਦੋ ਚੱਪੂ ਪੈਦਾ ਕਰ ਦਿੱਤੇ ਨੇ। ਇਹਨਾਂ ਚੱਪੂਆਂ ਨੂੰ ਮਾਰ ਕੇ ਬੇੜੀ ਨੂੰ ਜੀਵਨ ਦੀ ਨਈਆ ਨੂੰ ਅੱਗੇ ਤੋਰਨਾ। ਸਿਮਰਨ ਤੇ ਸੇਵਾ ਦੀ ਬਦੌਲਤ ਆਪਾਂ ਇਸ ਭਵਜਲ ਸੰਸਾਰ ਨੂੰ ਤਰ ਜਾਣਾ। ਧੰਨ ਗੁਰੂ ਗ੍ਰੰਥ ਸਾਹਿਬ ਜੀ ਨੇ ਸੇਵਾ ਦਾ ਜ਼ਿਕਰ ਬੜਾ ਕੀਤਾ। ਸੇਵਾ ਦੀ ਗੱਲ ਨੂੰ ਇੱਕ ਨੂੰ ਸਮਝਣਾ, ਆਪਣੇ ਸਵਾਰਥ ਨੂੰ ਕੇਵਲ ਆਪਣੀ ਖੌਮੇ ਨੂੰ ਮੁੱਖ ਰੱਖ ਕੇ ਕੀਤਾ ਹੋਇਆ ਕਰਮ ਕਈ ਵਾਰੀ ਸਤਿਗੁਰੂ ਦੇ ਦਰ ਤੇ ਪ੍ਰਵਾਨ ਨਹੀਂ ਹੁੰਦਾ। ਗੁਰੂ ਨੂੰ ਰਿਝਾਉਣ ਵਾਸਤੇ, ਸਤਿਗੁਰੂ ਕੀ ਕਿਰਪਾ ਲੈਣ ਵਾਸਤੇ, ਗੁਰੂ ਕੇ ਚਰਨ ਪਰਸ਼ ਨੇ ਗੁਰੂ ਕੀ ਸੇਵਾ ਕਰਨੀ ਤੇ ਮੇਰਾ ਸਤਿਗੁਰੂ ਉਸ ਸੇਵਾ ਤੋਂ ਤਰੁੱਟ ਕੇ ਸਿੱਖ ਦੇ ਹਿਰਦੇ ਵਿੱਚ, ਸਿੱਖ ਦੀ ਝੋਲੀ ਵਿੱਚ ਦਾਤ ਪਾ ਦਿੰਦਾ। ਸੇਵਾ ਕਰਨ ਦੇ ਕਈ ਤਰੀਕੇ ਨੇ। ਧਨ ਨਾਲ ਸੇਵਾ ਕਰਨੀ, ਧਨ ਨਾਲ ਸੇਵਾ ਕਰਨੀ ਤੇ ਸਾਧ ਸੰਗਤ ਮਨ ਨਾਲ ਵੀ ਗੁਰੂ ਕੀ ਸੇਵਾ ਕੀਤੀ ਜਾਂਦੀ ਹੈ। ਜਦੋਂ ਸਿੱਖ ਤਨ ਨਾਲ ਝਾੜੂ ਮਾਰਦਾ, ਭਾਂਡੇ ਧੋਂਦਾ, ਇਹ ਤਨ ਦੀ ਸੇਵਾ ਹੈ। ਜਦੋਂ ਗੁਰੂ ਕਾ ਸਿੱਖ ਦਸਾਂ ਨਵਾਂ ਦੀ ਕਿਰਤ ਕਮਾਈ ਵਿੱਚੋਂ ਕਿਸੇ ਲੋੜਵੰਦ ਦੀ ਸੇਵਾ ਕਰਦਾ ਜਾਂ ਸਤਿਗੁਰੂ ਦੇ ਦਰ ਤੇ ਆ ਕੇ ਸੇਵਾ ਕਰਦਾ, ਇਹ ਧਨ ਨਾਲ ਸੇਵਾ ਹੈ। ਤੇ ਜਦੋਂ ਫਿਰ ਇਕਾਂਤ ਵਿੱਚ ਬੈਠ ਕੇ ਗੁਰੂ ਕੀ ਬਾਣੀ ਦਾ ਪਾਠ ਕਰਦਾ, ਸਤਿਗੁਰੂ ਕੇ ਸ਼ਬਦ ਨੂੰ ਕਮਾਉਂਦਾ, ਇਹ ਸਤਿਗੁਰੂ ਦੀ
ਕਿਰਪਾ ਨਾਲ ਮਨ ਨਾਲ ਸਭ ਦਾ ਭਲਾ ਮੰਗਦਾ ਹੈ, ਇਹ ਮਨ ਕਰਕੇ ਗੁਰੂ ਦੀ ਸੇਵਾ ਕਰਦਾ ਪਿਆ ਹੁੰਦਾ ਹੈ। ਸਤਿਗੁਰੂ ਨੇ ਸੇਵਾ ਦੇ ਸੰਬੰਧ ਵਿੱਚ ਕਿਹਾ ਤੇ ਭਾਈ ਸਾਹਿਬ ਭਾਈ ਗੁਰਦਾਸ ਨੇ ਵੀ ਬਚਨ ਕੀਤਾ, ਸਾਧ ਸੰਗਤ ਇਕੱਲਾ ਸਿੱਖ ਨਹੀਂ, ਮੇਰੇ ਗੁਰੂ ਨੇ ਵੀ ਨਾਮ ਜਪਿਆ, ਸਤਿਗੁਰੂ ਨੇ ਆਪ ਸੇਵਾ ਕੀਤੀ ਏ, ਤਾਂ ਸਿੱਖ ਨੂੰ ਕਿਹਾ ਤੂੰ ਸੇਵਾ ਕਰੀ ਤੇਰਾ ਭਲਾ ਹੋਵੇਗਾ। ਧੰਨ ਗੁਰੂ ਨਾਨਕ ਸਾਹਿਬ ਜੀ ਤੋਂ ਆਪਾਂ ਆਰੰਭ ਕਰੀਏ। ਭੱਟਾਂ ਨੇ ਇੱਕ ਬੜਾ ਪਿਆਰਾ ਬਚਨ ਕਿਹਾ, ਭਾਵੇਂ ਗੁਰੂ ਪਰਮੇਸ਼ਵਰ ਸਰੂਪ ਇਹਦੇ ਵਿੱਚ ਕੋਈ ਦੋ ਰਾਵਾਂ ਨੇ, ਗੁਰੂ ਤੇ ਵਾਹਿਗੁਰੂ ਇੱਕ ਨੇ, ਪਰ ਭੱਟ ਕਹਿੰਦੇ ਨੇ ਜਿੱਥੋਂ ਤੱਕ ਕਮਾਈ ਦਾ ਆਪਾਂ ਜ਼ਿਕਰ ਕਰਨੇ ਆ ਉੱਥੇ ਆਖਦੇ ਨੇ ਗੁਰੂ ਨੇ ਵੀ ਆਪਣਾ ਤਨ ਮਨ ਧਨ ਸਭ ਕੁਝ ਰੱਬ ਨੂੰ ਸੌਂਪਿਆ ਹੋਇਆ, ਰੱਬ ਦੀ ਸੇਵਾ ਵਿੱਚ ਸਮਰਪਿਤ ਏ। ਭੱਟਾਂ ਦਾ ਬਚਨ ਹੁੰਦਾ ਹੈ ਸਤਿਗੁਰ ਨਾਨਕ ਭਗਤ ਕਰੀ ਇੱਕ ਮਨ। ਧਿਆਨ ਰੱਖਣਾ ਇਹਦਾ ਮਤਲਬ ਗੁਰੂ ਨਾਨਕ ਸਾਹਿਬ ਨੇ ਭਗਤੀ ਕੀਤੀ, ਕਮਾਈ ਕੀਤੀ। ਸਤਿਗੁਰ ਨਾਨਕ ਭਗਤ ਕਰੀ ਇੱਕ ਮਨ, ਤਨ ਮਨ ਧਨ ਗੋਬਿੰਦ ਦਿਓ, ਮੇਰੇ ਗੁਰੂ ਨਾਨਕ ਨੇ ਆਪਣਾ ਤਨ ਮਨ ਧਨ ਸਭ ਕੁਝ ਵਾਹਿਗੁਰੂ ਦੇ ਚਰਨਾਂ ਵਿੱਚ ਭੇਟ ਕਰ ਦਿੱਤਾ। ਭਾਈ ਗੁਰਦਾਸ ਨੂੰ ਪੜ੍ਹਨੇ ਆ, ਗੁਰੂ ਨੇ ਕਮਾਈ ਕੀਤੀ ਏ, ਹਾਂ ਸੇਵਾ ਉਹ ਕਰਦਾ ਜਿਹਦੇ ਤੇ ਗੁਰੂ ਜੀ ਤੁਸੀਂ ਤਰੁੱਠ ਪਵੋ। ਤਾਂ ਹੀ ਤਾਂ ਭਾਈ ਗੁਰਦਾਸ ਕਹਿੰਦੇ ਨੇ ਪਹਿਲਾਂ ਬਾਬੇ ਪਾਇਆ ਬਖਸ਼ ਦਰ, ਬਾਬਾ ਜੀ ਪਹਿਲਾਂ ਕਿਰਪਾ ਲੈ ਕੇ ਆਏ ਵਾਹਿਗੁਰੂ ਜੀ ਦੇ ਘਰੋਂ, ਪਿੱਛੋਂ ਦੇ ਫਿਰ ਘਾਲ ਕਮਾਈ, ਫਿਰ ਆਪ ਵੀ ਇੰਨੀ ਕੁ ਸੇਵਾ ਕੀਤੀ ਏ, ਰੇਤ ਅੱਖ ਆਹਾਰ ਕਰ ਰੋੜਾਂ ਦੀ ਗੁਰ ਕਰੀ ਵਿਛਾਈ, ਭਾਰੀ ਕਰੀ ਤਪੱਸਿਆ ਵੱਡੇ ਭਾਗ ਹਰ ਸਿਉ ਬਣਿਆ। ਗੁਰੂ ਨੇ ਸੇਵਾ ਕੀਤੀ। ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਪ੍ਰਮਾਣ ਨੇ, ਅਸੀਂ ਪੜ੍ਹਨੇ ਆ ਹਜ਼ੂਰ ਇੱਕ ਬਚਨ ਕਹਿੰਦੇ ਨੇ ਜਿੱਥੇ ਆਖਨੇ ਆ ਗੁਰੂ ਬਹਿ ਜਾਏ ਉਹ ਥਾਂ ਭਾਗਾਂ ਵਾਲੀ। ਇਹ ਬਚਨ ਆਉਂਦਾ ਸਾ ਧਰਤ ਭਈ ਹਰਿਆਵਲੀ, ਤੇ ਇਹ ਸ਼ਬਦ ਦੋ ਵਾਰੀ ਆਉਂਦਾ ਸਾ ਧਰਤੀ ਭਈ ਹਰਿਆਵਲੀ ਵੀ ਇਹ ਬਚਨ ਆਉਂਦਾ। ਸਾ ਧਰਤ ਭਈ ਹਰਿਆਵਲੀ, ਜਿੱਥੇ ਮੇਰਾ ਸਤਿਗੁਰ ਬੈਠਾ ਆਏ, ਸੇ ਜੰਤ ਭੈ ਹਰਿਆਵਲੇ, ਜਿਨੀ ਮੇਰਾ ਸਤਿਗੁਰ ਦੇਖਿਆ ਜਾਏ। ਕਹਿਣ ਲੱਗੇ ਧੰਨ ਧੰਨ ਪਿਤਾ, ਧੰਨ ਧੰਨ ਕੁੱਲ, ਧੰਨ ਧੰਨ ਸੋ ਜਨਨੀ ਜਿਨ ਗੁਰੂ ਜਣਿਆ ਮਾਏ। ਅੱਗੇ ਕਹਿੰਦੇ ਧੰਨ ਧੰਨ ਗੁਰੂ ਜਿਨੀ ਨਾਮ ਆਰਾਧਿਆ, ਇਹਦਾ ਮਤਲਬ ਗੁਰੂ ਨੇ ਵੀ ਕਮਾਈ ਕੀਤੀ। ਧੰਨ ਧੰਨ ਗੁਰੂ ਜਿਨੀ ਨਾਮ ਆਰਾਧਿਆ, ਕਹਿਣ ਲੱਗੇ ਆਪ ਤਰਿਆ, ਜਿਨ੍ਹਾਂ ਦਿੱਠਾ ਤਿਨਾਂ ਲੈ ਛਡਾਏ। ਗੁਰੂ ਆਪ ਕਮਾਈ ਕਰਕੇ ਤਰੇ ਨੇ, ਤੇ ਜਿਹੜਾ ਸਿੱਖ ਗੁਰੂ ਦੇ ਦੀਦਾਰ ਕਰਦਾ ਮੇਰੇ ਸਤਿਗੁਰੂ ਨੇ ਉਸ ਸੇਵਾ ਵਾਲੇ ਨੂੰ ਵੀ ਤਾਰ ਦਿੱਤਾ। ਸੇਵਾ ਵਿੱਚ ਕਿੰਨਾ ਕੁ ਆਨੰਦ ਏ। ਹੁਣ ਮੈਂ ਪਹਿਲਾਂ ਅਰਜ਼ ਕੀਤੀ ਤਨ ਨਾਲ ਮਨ ਨਾਲ ਧਨ ਨਾਲ ਸੇਵਾ ਹੁੰਦੀ ਏ, ਤੇ ਸਤਿਗੁਰੂ ਨੂੰ ਪੁੱਛੀਏ ਫਿਰ ਸੇਵਾ ਕਰਨੀ ਕਿਹਦੀ ਏ। ਮਹਾਰਾਜ ਕਹਿੰਦੇ ਨੇ ਪ੍ਰਭੂ ਦੀ ਸੇਵਾ, ਗੁਰੂ ਦੀ ਸੇਵਾ, ਤੇ ਯਾਦ ਰੱਖੀ ਗੁਰੂ ਕੇ ਬਖਸ਼ੇ ਹੋਏ ਸਿੱਖਾਂ ਦੀ ਸੇਵਾ। ਜਦੋਂ ਤੂੰ ਕਿਸੇ ਲੋੜਵੰਦ ਦੀ ਸੇਵਾ ਕਰਨਾ, ਕਿਸੇ ਗਰੀਬ ਦੀ ਸੇਵਾ ਕਰਨਾ, ਯਾਦ ਰੱਖੀ ਮਨਾ ਤੂੰ ਆਪਣੇ ਪਿਆਰੇ ਵਾਹਿਗੁਰੂ ਜੀ ਨੂੰ ਰੋਜ਼ਾਨਾ ਪੇ। ਸਤਿਗੁਰੂ ਦੇ ਪਿਆਰੇ ਸਿੱਖ ਸ੍ਰੀ ਮਾਨ ਭਾਈ ਗੁਰਦਾਸ ਹੋਰਾਂ ਨੇ ਕੁਝ ਕੁ ਉਦਾਹਰਨਾਂ ਦਿੱਤੀਆਂ ਨੇ ਆਪਣੀ ਬਾਣੀ ਵਿੱਚ ਸੇਵਾ ਦੇ ਸੰਬੰਧ ਵਿੱਚ। ਭਾਈ ਗੁਰਦਾਸ ਕਹਿੰਦੇ ਨੇ ਸਿੱਖ ਜਿਹੜਾ ਸੇਵਾ ਕਰਦਾ ਉਹਦਾ ਜੀਵਨ ਕਿਹੋ ਜਿਹਾ ਬਣ ਜਾਂਦਾ। ਕਹਿੰਦੇ ਨੇ ਪਹਿਲੀ ਗੱਲ, ਸੇਵਾਦਾਰ ਦਾ ਜੀਵਨ ਇੰਨਾ ਉੱਤਮ ਹੁੰਦਾ ਹੈ, ਇਹ ਨਹੀਂ ਕਿ ਉਧਰ ਕਰੇ ਸੇਵਾ ਤੇ ਖਿਰਦੇ ਵਿੱਚ ਬਲਦਾ ਹੋਵੇ ਅੱਗ ਦਾ ਭਾਂਬੜ, ਜਿਹਦੇ ਨਾਲ ਬੋਲੇ ਉਹਦੇ ਅੰਦਰ ਨੂੰ ਸਾੜ ਸਾੜ ਕੇ ਰੱਖੀ ਜਾ, ਸੇਵਕ ਦਾ ਜੀਵਨ ਇਹੋ ਜਿਹਾ ਨਹੀਂ। ਭਾਈ ਗੁਰਦਾਸ ਕਹਿੰਦੇ ਨੇ ਜੀਵਨ ਉਹਦਾ ਕੀ, ਪੈਰੀ ਪੈ ਪਾ ਖਾਕ ਹੋਏ, ਛੱਡ ਮਣੀ ਮਨੂਰੀ। ਸੇਵਕ ਦਾ ਪਹਿਲਾ ਜੀਵਨ ਇਹਵੇ ਪੈਰੀ ਪੈ ਪਾ ਖਾਕ ਹੋਏ, ਉਹ ਗੁਰੂ ਦੇ ਚਰਨਾਂ ਵਿੱਚ ਡਿੱਗ ਪੈਂਦਾ, ਉਹ ਸਿੱਖਾਂ ਦੇ ਚਰਨਾਂ ਵਿੱਚ ਡਿੱਗ ਕੇ ਉਹਨਾਂ ਦੇ ਚਰਨਾਂ ਦੀ ਖਾਕ ਬਣ ਜਾਂਦਾ। ਪੈਰੀ ਪੈ ਪਾ ਖਾਕ ਹੋਏ, ਛੱਡ ਮਣੀ ਮਨੂਰੀ। ਕਹਿਣ ਲੱਗੇ ਪਾਣੀ ਪੱਖਾ ਪੀਣਾ ਨਿਤ ਕਰੇ ਮਜ਼ੂਰੀ। ਉਸ ਸੇਵਕ ਨੇ ਕੀ ਕੀਤਾ, ਛੱਡ ਮਣੀ ਮਨੂਰੀ। ਮਣੀ ਦਾ ਅਰਥ ਹੁੰਦਾ ਪਦਾਰਥ, ਮਨੂਰੀ ਦਾ ਅਰਥ ਹੁੰਦਾ ਉਹ ਲੋਹਾ ਜਿਹੜਾ ਸੜ ਚੁੱਕਾ ਨਿਕੰਮਾ। ਸੇਵਕ ਸਭ ਦੇ ਚਰਨਾਂ ਦੀ ਧੂੜ ਬਣ ਗਿਆ, ਦੁਨੀਆਂ ਦੇ ਪਦਾਰਥਾਂ ਨੂੰ ਅੰਜ ਜਾਣਦਾ ਸੇਵਾ ਤੋਂ ਬਿਨਾਂ, ਜਿਵੇਂ ਮਾਨੋ ਇੱਕ ਨਿਕੰਮਾ ਸੜਿਆ ਲੋਹਾ ਹੋਵੇ ਉਹਦੇ ਵੱਲ ਕਦੀ ਧਿਆਨ ਦਿੰਦਾ ਹੀ ਨਹੀਂ। ਪੈਰੀ ਪੈ ਪਾ ਖਾਕ ਹੋਏ, ਛੱਡ ਮਣੀ ਮਨੂਰੀ। ਪਾਣੀ ਪੱਖਾ ਪੀਣਾ, ਪਾਣੀ ਧੋਂਦਾ, ਗਰਮੀ ਹੋਵੇ ਪੱਖਾ ਚੱਲਦਾ। ਪੀਣਾ ਦਾ ਅਰਥ ਹੈ ਪੁਰਾਤਨ ਸਮੇਂ ਗੁਰੂ ਕੇ ਸਿੱਖ ਚੱਕੀਆਂ ਵਿੱਚ ਆਟਾ ਪੀ ਕੇ, ਦਾਣੇ ਪੀ ਪੀ ਕੇ ਸੰਗਤ ਦੀ ਸੇਵਾ ਕਰਦੇ ਸਨ। ਪਾਣੀ ਪੱਖਾ ਪੀਣਾ, ਨਿਤ ਕਰੇ ਮਜ਼ੂਰੀ, ਤੱਪੜ ਝਾੜ ਵਿਛਾਏਦਾ ਤੇ ਜਦੋਂ ਉੱਥੇ ਸੇਵਾ ਕਰਦਾ, ਪਾਣੀ ਪੀ ਲਿਆਂਦਾ, ਪੱਖਾ ਫੇਰਿਆ, ਉਸ ਤੋਂ ਬਾਅਦ ਤੱਪੜ ਝਾੜਦਾ, ਤੱਪੜ ਝਾੜ ਵਿਛਾਏਦਾ ਤੇ ਚੱਪੜ ਜਦੋਂ ਧਾੜ ਕੇ ਵਿਛਾਉਂਦਾ, ਚੱਲ ਚੁੱਲ ਝੂਕ ਨਾ ਝੂਰੀ, ਉਧਰ ਗੁਰੂ ਕੀ ਸੰਗਤ ਲੰਗਰ ਪਈ ਤਿਆਰ ਕਰਦੀ ਏ, ਤੇ ਲੱਕੜਾਂ ਪਾੜ ਪਾੜ ਕੇ, ਲੱਕੜਾਂ ਸੁੱਕੀਆਂ ਲਿਆ ਕੇ ਚੁੱਲੇ ਵਿਚ ਲਿਆ ਕੇ ਡਾਂਦਾ, ਤੇ ਕਦੀ ਵੀ ਝੂਰ ਕੇ ਕਹਿੰਦਾ ਨੀ ਕਿ ਗੁਰੂ ਤੂੰ ਮੈਨੂੰ ਕੀ ਦਿੱਤਾ, ਮੈਂ ਤੇਰੀ ਇੰਨੀ ਸੇਵਾ ਪਿਆ ਕਰਨਾ। ਚੁੱਲ ਝੂਕ ਨਾ ਝੂਰੀ, ਕਦੀ ਉਹ ਝੁਰਦਾ ਨਹੀਂ, ਮੁਰਦੇ ਵਾਂਗ ਮੁਰੀਦ ਹੋਏ। ਭਾਈ ਗੁਰਦਾਸ ਕਹਿੰਦੇ ਨੇ ਸੇਵਾਦਾਰ ਤਾਂ ਮਰ ਜਾਂਦਾ, ਉਹਦੀ ਤਾਂ ਆਵਾਜ਼ ਹੈ ਹੀ ਨਹੀਂ, ਮੁਰਦੇ ਵਾਂਗ ਮੁਰੀਦ ਹੋਏ, ਕਰ ਸਿਦਕ ਸਬੂਰੀ। ਤੇ ਜਦੋਂ ਫਿਰ ਇੰਨੀ ਸੇਵਾ ਕਰ ਲਈ ਤੇ ਮੇਰੇ ਗੁਰੂ ਨੇ ਪਤਾ ਕਿਰਪਾ ਕੀ ਕੀਤੀ, ਕਹਿੰਦੇ ਨੇ ਸੇਵਾ ਕਰ ਕਰਕੇ ਇੰਨੀ ਕੁ ਕਿਰਪਾ ਲੈ ਗਿਆ, ਜਿਹੜੀ ਨਾਮ ਦੀ ਕਿਰਪਾ ਮੇਰੇ ਗੁਰੂ ਦੇ ਅੰਦਰ ਸੀ, ਉਹ ਸਤਿਗੁਰੂ ਨੇ ਨਾਮ ਦੀ ਮਹਿਕ ਉਸ ਸੇਵਕ ਵਿੱਚ ਵੀ ਪੈਦਾ ਕਰ ਦਿੱਤੀ। ਪੈਰੀ ਪੈਪਾ ਖਾਕ ਹੋਏ ਛੱਡ ਮਣੀ ਮਨੂਰੀ, ਪਾਣੀ ਪੱਖਾ ਪੀਣਾ ਨਿਤ ਕਰੇ ਮਜ਼ੂਰੀ, ਤੱਪੜ ਝਾੜ ਵਿਛਾਏਦਾ ਚੁੱਲ ਝੋਕ ਨਾ ਝੂਰੀ, ਮੁਰਦੇ ਵਾਂਗ ਮੁਰੀਦ ਹੋਏ ਕਰ ਸਿਦਕ ਸਬੂਰੀ। ਫਿਰ ਕਹਿਣ ਲੱਗੇ ਚੰਦਨ ਹੋਵੇ ਸਿਮਲੋਂ, ਸਿਮਲ ਤੋਂ ਮੇਰੇ ਗੁਰੂ ਨੇ ਉਹਨੂੰ ਚੰਦਨ ਬਣਾ ਦਿੱਤਾ ਤੇ ਫਲ ਵਾਸ ਹੈ ਹਜ਼ੂਰੀ, ਗੁਰੂ ਨੇ ਆਪਣੇ ਵਰਗੀ ਮਹਿਕ ਉਹਦੇ ਵਿੱਚ ਪੈਦਾ ਕਰ ਦਿੱਤੀ। ਕਹਿਣ ਲੱਗੇ ਪੀਰ ਮੁਰੀਦਾ ਪਿਰਹੜੀ ਗੁਰਮੁਖ ਮਤ ਪੂਰੀ, ਇੰਨੀ ਸੇਵਾ ਕਰਕੇ ਫਿਰ ਸੇਵਕ ਜਿਹੜਾ ਪ੍ਰੀਤਮ ਦੇ ਦਰ ਤੇ ਪ੍ਰਵਾਨ ਹੋ ਜਾਂਦਾ। ਸਾਧ ਸੰਗਤ ਮੈਂ ਅਰਜ਼ ਕਰ ਰਿਹਾ, ਮੇਰੇ ਗੁਰੂ ਨੇ ਵੀ ਸੇਵਾ ਕੀਤੀ ਏ, ਤੇ ਇਸ ਸੇਵਾ ਵਿੱਚ ਕਿੰਨਾ ਕੁ ਰਾਸ਼ ਮੈਂ ਅੱਗੇ ਅਰਜ਼ ਕਰਾਂਗਾ ਚੱਲ ਕੇ, ਇਸ ਸੇਵਾ ਵਿੱਚੋਂ ਮਿਲਦਾ ਕੀ ਏ। ਗੁਰੂ ਨਾਨਕ ਸਾਹਿਬ ਜੀ ਦੀ ਜਿਨ੍ਹਾਂ ਨੇ ਬਾਣੀ ਪੜ੍ਹੀ ਏ ਨਾ, ਉਹਨਾਂ ਦਾ ਇੱਕ ਸ਼ਬਦ ਜਦੋਂ ਆਪਾਂ ਪੜ੍ਹਨੇ ਹਾਂ ਤੇ ਮਨ ਵਿੱਚ ਆਉਂਦਾ, ਮਣਾ ਦੇਖ ਆਪਾਂ ਤਾਂ ਐਵੇਂ ਹਉਮੇ ਦੀਆਂ ਪੰਡਾਂ ਚੁੱਕ ਕੇ ਤੁਰੇ ਫਿਰਨੇ, ਅਸੀਂ ਬੜੇ ਵੱਡੇ ਹਾਂ, ਜਿਹੜਾ ਤੇਰਾ ਬਾਬਾ ਨਿਰੰਕਾਰ ਰੂਪ ਏ ਉਹਦੇ ਜੀਵਨ ਵੱਲ ਝਾਤੀ ਮਾਰ ਕੇ ਫਿਰ ਆਪਣੇ ਵੱਲ ਦੇਖ ਲਿਆ ਕਰ। ਪੁੱਛਿਆ ਕਿਵੇਂ, ਤੇ ਸਤਿਗੁਰੂ ਕਹਿੰਦੇ ਨੇ ਗੁਰੂ ਨਾਨਕ ਸਾਹਿਬ ਦਾ ਸ਼ਬਦ ਸੇਵਕ ਕਿਹੋ ਜਿਹਾ, ਕਹਿੰਦੇ ਨੇ ਮੇਰੇ ਦਾਤਾ ਜੀ ਮੈਂ ਤੇਰੇ ਦਰ ਦਾ ਗੁਲਾਮ ਹੋ ਚੁੱਕਾ ਵਾਂ, ਮੈਂ ਤੇਰੇ ਦਰ ਤੇ ਵਿਕ ਗਿਆ ਵਾਂ। ਤੇ ਮੈਂ ਇੱਕ ਵਜੇ ਅੱਗੇ ਵੀ ਇੱਥੇ ਸ਼ਾਇਦ ਅਰਜ਼ ਕੀਤੀ ਹੋਣੀ ਹੈ, ਗੁਲਾਮ ਵਿੱਚ ਤੇ ਨੌਕਰ ਵਿੱਚ ਥੋੜਾ ਜਿਹਾ ਫਰਕ ਹੁੰਦਾ। ਨੌਕਰ ਜਿਹੜਾ ਉਹ ਹਰ ਹਫ਼ਤੇ ਤਨਖਾਹ ਲੈਂਦਾ, ਨੌਕਰ ਹਰ ਮਹੀਨੇ ਤਨਖਾਹ ਲੈਂਦਾ, ਤੇ ਜਦੋਂ ਮਰਜ਼ੀ ਇਹ ਨੌਕਰ ਛੱਡ ਕੇ ਚਲਾ ਜਾ, ਸਾਡੀ ਕੋਈ ਬੰਧਨ ਨਹੀਂ ਉਹਨੂੰ ਪਰਤ ਕੇ ਰੱਖ ਸਕੀਏ। ਪਰ ਗੁਲਾਮ ਜਿਹੜਾ ਇੱਕ ਵਾਰੀ ਪੈਸੇ ਦੇ ਕੇ ਖਰੀਦਿਆ ਜਾਂਦਾ ਤੇ ਸਾਰੀ ਜ਼ਿੰਦਗੀ ਉਹਨੂੰ ਮਾਲਕ ਦੇ ਦਰ ਦੇ ਉੱਤੇ ਰਹਿਣਾ ਪੈਂਦਾ। ਗੁਰੂ ਨਾਨਕ ਸਾਹਿਬ ਕਹਿੰਦੇ ਨੇ ਵਾਹਿਗੁਰੂ ਜੀ ਮੈਂ ਤੇਰੇ ਦਰ ਦਾ ਗੁਲਾਮ। ਜਦੋਂ ਕੋਈ ਵੇਖਦਾ, ਲੋਕ ਕਹਿੰਦੇ ਨੇ ਬੜੀ ਮਾੜੀ ਗੱਲ ਏ ਫਲਾਣਾ ਬੰਦਾ ਗੁਲਾਮ ਹੋ ਗਿਆ, ਕਹਿੰਦੇ ਨੇ ਮੈਂ ਕਿੰਨਿਆਂ ਭਾਗਾ ਵਾਲਾ ਵਾਂ, ਗੁਰੂ ਦੇ ਮੰਤਰ ਦੇ ਬਦਲੇ ਮੈਂ ਗੁਰੂ ਦੀ ਦੁਕਾਨ ਤੇ ਵੇਖਿਆ ਵਾਂ, ਮੈਂ ਵੀ ਗੁਲਾਮ ਹਾਂ, ਮੇਰੀ ਮਾਂ ਵੀ ਗੁਲਾਮ ਏ, ਮੇਰਾ ਬਾਪ ਵੀ ਗੁਲਾਮ ਏ, ਤੂੰ ਕਿਰਪਾ ਕਰ ਮੇਰੇ ਦਾਤਿਆ ਇਸ ਗੁਲਾਮ ਨੂੰ ਹੁਕਮ ਕਰੇ ਤੇ ਮੈਂ ਤੇਰੀ ਕੁਝ ਸੇਵਾ ਕਰਾਂ। ਇਹ ਗੁਰੂ ਨਾਨਕ ਸਾਹਿਬ ਦੇ ਬਚਨ ਨੇ, ਸਿੱਖੋ। ਸਾਹਿਬ ਕਹਿੰਦੇ ਨੇ ਮੁੱਲ ਖਰੀਦੀ ਲਾਲਾ ਗੋਲਾ, ਮੇਰਾ ਨਾਂ ਸੁਭਾਗਾ। ਕਹਿੰਦੇ ਨੇ ਕਿੰਨਿਆਂ ਚੰਗਾ ਭਾਗਾ ਵਾਲਾ ਵਾਂ, ਮੈਂ ਗੁਰੂ ਦਾ ਗੁਲਾਮ ਬਣ ਗਿਆ ਵਾਂ। ਮੁੱਲ ਖਰੀਦੀ ਲਾਲਾ ਗੋਲਾ, ਮੇਰਾ ਨਾਂ ਸੁਭਾਗਾ, ਗੁਰ ਕੀ ਬਚਨੀ ਹਾਟ ਬਿਕਾਨਾ, ਗੁਰੂ ਦੇ ਬਚਨਾਂ ਨਾਲ ਮੈਂ ਉਹਦੀ ਦੁਕਾਨ ਤੇ ਵੇਖਿਆ ਵਾਂ। ਇਹਦਾ ਮਤਲਬ ਲਾਲਚ ਕੋਈ ਨਹੀਂ, ਸਿਰਫ ਸਤਿਗੁਰੂ ਤੂੰ ਆਪਣਾ ਸ਼ਬਦ ਮੈਨੂੰ ਦੇ ਦੇ, ਮੈਂ ਆਪਣੇ ਸ਼ਬਦ ਦੇ ਬਦਲੇ ਮੈਂ ਤੇਰੇ ਦਰ ਤੇ ਵਿਕਣ ਨੂੰ ਤਿਆਰ। ਕਹਿਣ ਲੱਗੇ ਗੁਰ ਕੀ ਬਚਨੀ ਹਾਟ ਬਿਕਾਨਾ, ਜਿਤ ਲਾਇਆ ਤਿਤ ਲਾਗਾ, ਤੇਰੇ ਲਾਲੇ ਕਿਆ ਚਤੁਰਾਈ, ਸਾਹਿਬ ਕਾ ਹੁਕਮ ਨਾ ਕਰਨਾ ਜਾਈ, ਪੀਏ ਤਾਂ ਪਾਣੀ ਆਣੀ ਮੀਰਾ। ਇਹਦੇ ਵਿੱਚ ਪਹਿਲਾ ਬਚਨ ਇਹ ਵੀ ਆਉਂਦਾ, ਮਾਂ ਲਾਲੀ ਪਿਓ ਲਾਲਾ ਮੇਰਾ ਹੋ ਲਾਲੇ ਕਾ ਜਾਇਆ, ਲਾਲੀ ਨਾਚੇ ਲਾਲਾ ਗਾਵੇ ਤੇਰੀ ਭਗਤ ਕਰੂੰ ਇੱਕ ਰਾਇਆ, ਪੀਏ ਤਾਂ ਪਾਣੀ ਜੇ ਮੇਰੇ ਵਾਹਿਗੁਰੂ ਤੈਨੂੰ ਪਿਆਸ ਲੱਗਦੀ ਏ ਤੇ ਇਸ ਗੁਲਾਮ ਨੂੰ ਹੁਕਮ ਕਰੋ ਮੈਂ ਤੇਰੇ ਲਈ ਪਾਣੀ ਭਰ ਕੇ ਲਿਆਵਾਂ। ਵੇਖੋ ਗੁਰੂ ਨਾਨਕ ਸਾਹਿਬ ਜੀ ਦੀ ਨਿਰਮਾਣਤਾ, ਪੀਏ ਤਾਂ ਪਾਣੀ ਆਣੀ ਮੀਰਾ, ਖਾਏ ਤਾਂ ਪੀਸਣ ਜਾਊ, ਜੇ ਭੁੱਖ ਲੱਗੇ ਤੇ ਕਿਰਪਾ ਕਰ ਮੈਨੂੰ ਦੱਸ, ਮੈਂ ਕਿਤੇ ਚੱਕੀ ਤੇ ਆਟਾ ਪੀ ਕੇ ਲਿਆਵਾਂ, ਭੋਜਨ ਤਿਆਰ ਕਰਕੇ ਵਾਹਿਗੁਰੂ ਤੈਨੂੰ ਖੁਸ਼ ਕਰ ਲਵਾਂ। ਪੀਏ ਤਾਂ ਪਾਣੀ ਆਣੀ ਮੀਰਾ, ਖਾਏ ਤਾਂ ਪੀਸਣ ਜਾਊ, ਪੱਖਾ ਫੇਰੀ ਜੇ ਗਰਮੀ ਲੱਗੇ ਮੈਂ ਪੱਖਾ ਝੱਲਾਂ ਮੇਰੇ ਵਾਹਿਗੁਰੂ, ਪੈਰ ਮਲੋਵਾਂ ਜੇ ਕਿਰਪਾ ਕਰੇ ਆਪਣੇ ਚਰਨ ਲਿਆ, ਮੈਂ ਮਲ ਮਲ ਕੇ ਪਾਣੀ ਨਾਲ ਧੋ ਦਿਆਂ, ਕਿਉਂਕਿ ਤੇਰਾ ਗੁਲਾਮ ਤਾਂ ਤੇਰੀ ਸੇਵਾ ਵਿੱਚ ਹਾਜ਼ਰ ਹੋਇਆ ਖਲੋਤਾ। ਪੱਖਾ ਫੇਰੀ پیر ملوا ایک کرپا کری جدو میں پکھا چلتا ہوا میں تیرے پیر دھوندا ہوا میرے داتیا میں پانی دھوندا ہوا کتے لنگر تیار کردا ہوا ایک غلام تے کرپا کری جبت رہا تیرا ناؤ میرے ہردے وچ تیرے نام دا پرواہ چلی جائے پکھا فیری پانی ٹواں وی صاحب نے بانی وچ ذکر کیتا ہے دوسرا شبد ہو پکھا فیری پیر ملواں جبت رہا تیرا ناؤ اینی سیوا کر کے گر سکھو نرمانتا کسے وچ نہیں جے ملدی اج سیوا دو دن کوئی کردا ہے نا تے پرت کے اودے ورگا ہنکاری کوئی نہیں بندا ساتھ سنگت پر میرے گرو دی سیوا کدی تکو پانی بھی ٹواں چکی بھی پیواں پکھا بھی چلاں میں تیرے چرن بھی ملاں پر ایک کرپا کری لون حرامی نانک لالا بخش ہے تد وڈیائی میں تیرے نمک نو کھا کے ہر وقت حرام کیتا ہے میرے مالکا اس لون حرامی نو کرپا کر کے بچ لو اینی نرمانتا سیوا ولو ست گرو کی بانی پڑھنے ہیں حضور تائیں کہندے نے جڑا سیوک ہے نا وہ سات بچن کر کے جیون کماندا ہے وہ اگو ٹچرا نہیں کردا گرو انگد صاحب دی بانی دا بچن ہوندا ہے صاحب کہندے نے چاکر لگے چاکری وہ چاکر کہدا جڑا چاکر بھی بنے تے اگے مالک دے آکڑے بھی چاکر لگے چاکری نالے گارب واد گلاں کرے کنیریاں خسم نہ پائے ساد پر کیویں کچھ پا سکدا ہے آپ گوائے سیوا کرے تا کچھ پائے مان تا کچھ ملے گا جدو تو سیوا کر کے کہ لون حرامی نانک لالا بخشے تد وڈیائی ست گرو گرو رام داس جی دے بچن کدی پڑھنے دیکھو سیوا وچوں کی کچھ نہیں ملدا کتھے یتیم سن کنگڑیاں ویچن والے تے کتھے گرو نانک دے کر دین دنی دے پاتشاہ بن گئے وہ کہندے نے داتیا میرا دل کردا میں سیوا کراں تے جے تو مینو دکھ دے دے گا نا میں دکھ نو سکھ جان کے تیری بخشش جان کے کما لواں گا جے مینو تو بھکھیاں رکھے تاں وی تیری کرپا سمجھ کے بھکھ وچ وی جڑیا رہاں گا جے تو کہنا بھی اپنا تن من وڈھ کے مینو دے دے میں ٹکڑے ٹکڑے کر کے تیرے چرناں وچ تیرے سامنے اگ وی ساڑ دیاں گا جے کہ تو پکھا چل میں ساری رات پکھا چلاں گا پانی ٹھواں گا پر میرے غریب دی ایک بینتی آ اس سیوادار نو جو کہے گا میں کراں گا پر اس غریب نو اپنے چرنا تو کدی دور نہ کری ست گرو گرو رام داس دے بچن ہوندے نے سیوادار کی ہو جائے ہووے جے سکھ دے تا تجھے ارادی دکھ تی تجھے تیائی جے بھک دے تا اتہی راجاں دکھ وچ سوکھ منائی پکھا پھیری پانی ٹھواں جو دیویں سو کھائیں ادو پہلا حضور کہندے تن من کاٹ کاٹ سب ارتی وچ اگنی آپ جلائی پکھا فیری پانی ٹھواں جو دیوے سو کھائی ایک کرپا کری میرے داتیا نانک غریب ٹہ پیا دوارے ہر میل لکھو وڈیائی مینو اپنا بنا لوی میں غریب تیرے چرنا تے آیا وا ساد سنگت جدو کوئی اس بھاونا نال سیوا کردا ہے تیسرا پرمان صاحب شری گرو امرداس جی دی بانی وچوں میں سیوا دار کی ہو جا چاہید ہے گرو نانک صاحب کہندے نے جویں مل خریدیا ہویا غلام ہوندا ہے گرو انگد صاحب کہندے نے او سیوا دار کہدا جڑا مالک سامنے خجتاں کرے گرو امرداس کہندے نے سیوا دار او جڑا سب کچھ قربان کر کے بھی غریب بن کے کہے مینو اپنے در تو وچھوڑی نہ تے میرے گرو ارجن صاحب نو پچھیے داتا جی کیہو جا سیوا دار چاہید ہے تے میرے تن گرو ارجن پتا کہندے نے گر کے گرہ ہے سیوک جو رہ جیڑا گرو دے گرہ وچ رہندا ہے گرو دے گھر وچ رہندا ہے ایدا مطلب ایویں جیڑا گرو دی گرمت نو پالدا ہے گر کے گرہ سیوک جو رہ گر کی آگیا من میں سہ گرو دے حکم نو اپنے من وچ سہ لیندا ہے من وچ کما لیندا ہے تے صاحب کہندے نے اگلا اودا کم کی ہے آپس کو کر کچھ نہ جناوے کدی بھی سیوک یہ نہ کہ میں اینی سیوا کرنا وا ہر ہر نام رد ہے سد پیاو سیوا کرے ہردے وچ نام دی رو چلتی رہ ہر ہر نام رد ہے سد پیاو تے پیارو پھر من بیچے ستگر کے پاس تس سیوک کے کارج راس تے من ویچ کے کی کرے سیوا کرت ہوئے نیکامی تے ادن کی ہوئے گا تس کو ہوت प्राप्त स्वामी उन्हों वाहगुरु जी की प्राप्ति होगी जेड़ा निष्कामता नाल सेवा पिया करदा किसे भावना नू लैके भी कर गुरु तेरी भावना नू पूरिया करेगा। गुरु अमरदास जी नू पुछिए सेवा दाता जी किवें करिए ते मेरे गुरु अमरदास जी ने दो प्रमाण दिते ने कहिंदे ने जे सेवा करनी है ना रब ने भावे तेनू बहुत कुछ दिता है तू बादशाह भी होवे तेरे घर दे अंदर किसे चीज की कमी ना होवे पर एक कम करी ताकत वालिया जदों गुरु दे दर ते आवे उदो इस तरह आवी जिवें एक हाथी कोल ताकत ता बड़ी है पर इनी ताकत होने के बावजूद भी महावत के कुंडे के इशारिया ना तुरदा है ताकत होने के बावजूद महावत के सामने गोडे टेक देंदा। गुरु महावत ही तेरे कोल मन्या रुपया बड़ा है तेरे पिछे दस बंदे भी ने तेरे चार समाज के बंदे तेनू जानते ने तेरी राज पदवी भी तेरे कोल कायम है पर जदों मेरे गुरु नानक दे दर ते आउणा ही भावें ताकत हाथी की तरह पर गुरु तेरा महावत है शब्द कुंडा है ते सतगुरु दे दर ते इस तरह आ जाई जिवें हाथी दे सिर ते कुंडा है वह कुंडे नू जर के कुछ नहीं कहिंदा जो महावत कहिंदा उहनू सत बचन करके मन लैंदा है। इन्नी ताकत वाला जे इशारा करे महावत बैठ जांदा हाथी जे इशारा करे उठ पैंदा है। ध्यान रखना सतगुरु ने दूसरी उदाहरण दिती कहिंदे ने गुरु दर ते इस तरह सेवा कर जिवें एक ऐरन ध्यान रखना लोहार दी और लोहे का टुकड़ा जिदे ते ओ रख के दूसरे लोहे नू हथौड़े नाल कुटदा है किन्ने इस तरह सेवा गुरु दे दर ते कर जिवें ऐरन पई होवे ते जितनियां सट्टां वजदियां ने एक तां ओदे उत्ते पए होए लोहे घड़े जांदे ने ते दूसरी गल जिन्नी सट वजदी है ओनी ऐरन थल्लों चमक के बाहर निकलदी है। तू सेवा करी जितनियां भी सट्टां वजण तू सत बचन करके मनी जाई देखी तेरा गुरु तेरे जीवन नू किन्ना कुछ चमका देंदा। सतगुरु एहो जी सेवक सेवा करे फिर प्राप्ति की है ते गुरु अमरदास जी ने ता कमाल ही कर दिती गल कोई रह नहीं ना दिती कह लगे हाथी दे सिर ते कुंडा है ऐरन दे सिर दे उपर बदान है दोने ठोकरा खांदे ने पर जदों सिखा एहो जिहा जीवन कमा के तू सेवा कर लेगा ना ते गुरु तेनू सारी धरती दा राज दे देगा तेरे घर विच किसे चीज दी कमी आउणी नहीं। साहब कहिंदे हस्ती सिर जो अंकस है ऐरन ज्यू सिर दे तन मन आगे राख है ऊ भी सेव करे ते कहिंदे ने मिलेगा कि इयू गुरमुख आप निवारी है सब राज सृष्ट का ले तू सराज सारी धरती दा प्राप्त कर सकना है प्यारिया जदों अपने आप नू तू निवार लेगा। साध संगत फिर देखो मैं कई बारी जदों गुरमत नू पढ़ना वा ना मन विच आउंदा है सतगुरु ने किन्नी कु सिख ते कृपा कीती हुण कई तरीके नाल सेवा करने आ मैं अर्ज कीती तन नाल धन नाल गुरु दी सेवा करने आ सिख दी सेवा करने आ प्रभु दी सेवा करने। श्री मान भाई गुरदास होरां ने ना अपनियां वारां विच इक पौड़ी दिती है ओ कहिंदे ने कमाई वाले सिख दी जदों कोई सेवा करदा है ना उदों गुरु दर तों बड़ी बरकत मिलदी है ते भाई गुरदास ने जिहड़ी उदाहरण दिती ओ बड़े कमाल दी दिती ते थोड़ी जी तवज्जो दिया जे भाई गुरदास कहिंदे ने जिमीदारा करन वाले लोगां नू पता है कि धरती जिहड़ी है ये मां बहुत कुछ दिंदी है उन्होंने एक पासे सिख दी गल कीती दूजे पासे धरती दी गल कीती कमाई वाले सिख दी सेवा कर देंगा प्यारिया याद रखी धरती भी ओदे सामने बिल्कुल नितानी हो गई कमाई वाले सिख की सेवा करने किन्ना कु फल मिलता है। भाई गुरदास ने वचन किया कहन लगे धरती विच आपा बीज पाने जमीन वत्तर से आई होवे धरती विच बीज पाने बीज एक गुणा पाने ते बदले ओदे सानू हजार गुणा फसल जिहड़ी है धरती वापस मोड़ दी आपा देखने कणक बीजिए जे किते ने एक मन बीज पाया ते ध्यान रखना ओदे बदले 40 गुणा वध मिल जांदा 40 मन फसल निकल आउंदी 70 मन कणक निकल आउंदी एक एकड़ विचों कहण तो मुराद भाई गुरदास कहिंदे ने मन लिया जाए धरती विच एक बीज पाया है उस एक बीज दे बदले तेनू धरती ने हजार गुणा ज्यादा फसल दे दिती पर याद रखी गुरु के सिखा धरती विच पाया होया एक गुणा बीज ओदे बदले हजार गुणा फसल मिलेगी
پر کمائی والے سکھ دے مکھ وچ کچھ پا دے گا او دے بدلے اتنا کو پھل ملے گا کاغذ بھی مک جان گے شائی بھی ختم ہو جائے گی کلمہ بھی مک جان گیا اتنا پھل ملے گا کہ گنتی منتی کوئی نہیں کر سکتا بھائی صاحب نے دوسری گل کہی پہلی تا گل کہی دھرتی ایک گنا پائیے ہزار گنا دین دیئے گرمکھ جپن والے دی سیوا کری تے پیاریا یاد رکھی پتہ نہیں او دے بدلے کنا کو پھل ملنا ہے کوئی گنتی منتی لکھ ہی کوئی نہیں دوسرا پرمان دیتا کہن لگے نہیں دھرتی تیرے وچ ایک ہور اجے کمی ہے تو سکھ دی سیوا تو بڑی تھلے نے پوچھا بھائی گرداس کیویں تے بھائی گرداس کہندے نے دھرتی دا ایک سبھا ہے جیڑا بیج پائیے او پھل اوہی دیندی جے دھرتی واہ کے چنے بیجے نے نا تے چنیاں دے تھاں تے کنک کدی نہیں پیدا ہونی چنے دی فصل اگے گی جے دھرتی نو واہ کے آپاں جوں بیجے نے تے جھونا کدی نہیں جوں وچوں نکلنا کیونکہ جیڑی فصل دا بیج پایا او ہی فصل ملدی ہے اے نہیں کہ بیج ایک پایا ہوئے تے فصلاں ہزاراں پیدا ہو جان جیڑا بیج پایا فصل او وے بھائی گرداس کہن لگے دھرتی تیرے وچ جیڑا بیج پائیے تو او ہی فصل دینی ہے پر گرو کے سکھ دے مک وچ جے کتے کوئی پامنا رکھ کے ایک وستو نہیں پاندا ہے تے گرو کے سکھ دی سیوا من چندے پھل اونوں دے دیندی تیرے وچ ایک بیج پایا ایک پھل او دی سیوا کیتیاں انگنت پھل نے اگلی جیڑی گل سکھا بھائی گرداس نے کہی تے کئی واری بندہ سوچدا بھی اے سکھ دی سیوا والی گل کیوں بھائی گرداس نے کر دتی بھائی گرداس کہن لگے دھرتی میں گرو نانک دے گھروں ایک گل ہور سکھی ہے تیرے وچ کمی ہے بابے دے گھر وچ اس تو اگے ہور وی ودھ ہے پوچھا کیویں دو گلاں تا کہہ دتیاں کہ دھرتی ایک گنا دے بدلے ہزار گنا دیندی ہے سکھ دی سیوا کیتیاں پتہ نہیں کنا کو پھل مل جانا گنتی کوئی نہیں دھرتی او فصل دیندی ہے جڑا بیج پائیے سکھ دی سیوا کیتیاں او کچھ مل جاندا ہے پیاریو جڑا کدی چت چیتے بھی نہیں بھائی گرداس اگے کہندے نے دھرتی تو تاں کسے نو دات دینی ہے جے تیرے وچ کوئی بیج پائے جے بیجے گا نہیں دھرتی کدی نہیں جے دیندی ہن دھرتی پئی رہے بنجر کدی بیج نہ پاؤ تے کہیے بھی مینو اے تو فصل مل جائے بیج پان تو بنا دھرتی کدی بھی کسے نو کچھ نہیں دیندی بھائی گرداس کہن لگے دھرتی تیرے وچ کچھ بیج پائیے تاں ملدا ہے پر گرو کے سکھ دی تو سیوا پاویں نہ وی کری تیرا دل کردا ہے میں سیوا کراں پر تیرے گھر غریبی ہے تو اونوں کچھ دے نہیں سکدا تو کمائی والیاں دی سیوا نہیں کر سکدا یاد رکھی سکھا تو کچھ دین جوگا نہیں پر جدو تیرے من دے وچ ہی فرنا بن گیا میں سکھ دی سیوا کرنی ہے گرو نے اودے نال ہی تیرا بھلا کر دینا سیوا پاویں نہ وی کری پر دھرتی تیرے وچ بیج پائیے تاں تو کچھ دینی ہے سکھ دی سیوا تیرے پلے کچھ نہیں بس فرنے ہی بنا لے گرو اے دے نال ہی پار اتارا کر دینا بھائی گرداس لکھ دے نے دھرتی بیو بجائے سہس پھلایا دھیان دینا پہلی پنکتی دھرتی بیو بجائے دھرتی وچ بیج پایا سہس پھلایا سہس در تے ہزار او دے بدلے دھرتی نے ہزار گنا دتا کہن لگے گرسک مکھ پوائے نہ لیکھ لکھایا جدو گرو کے سکھ دے مکھ وچ پایا تے لکھ ہی کوئی نہیں کر سکتا کنا کو پھل ملدا بھائی صاحب نے دوسری پنکتی کہی کہن لگے دھرتی دے پھلائے اے دس دھرتی او پھل دیندی ہے جوئی پھل پایا جیڑا بیج پایا دھرتی او کچھ دیندی ہے پر کہن لگے گرسک مکھ سمائے سب پھل لایا پر گرو کے مکھ دے سکھ دے مکھ وچ پان دی دیر سب کچھ مل گیا انت وچ کیا کہن لگے بیجے باغ نہ کھائے نہ دھرت جمایا بیجن تو بنا کچھ اگدا نہیں بیجن تو بنا دھرتی کوئی دیندی نہیں اگن تو بنا کدی کسی دا پیٹ نہیں بھریا جاندا بیجے باج نہ کھائے نہ دھرت جمایا کہن لگے گرسک چت وسائے اچ پجایا پر جدو گرو کے سکھ نو کیول چیتی کیتا سیوا والی بھاونا نال گرو نے کرپا کر کے ادھی اودے اندر نو بھرپور کر دتا ساد سنگت سیوا کرے سیوک تے گرو بخشش کردا کدی تکو او سماں اج دے جڑے آگو نے نا کسے قسم دا وی آگو ہووے جتھے بندی دا ہووے پاویں کسے سوسائٹی دا پردھان ہووے پاویں کسے ادارے دا پردھان ہووے پر اونا آگواں نوں ایک گل چیتے رکھنی چاہیے اے سیوا نہیں ہوندی کرسیاں اتے بہ کے گھراں نوں تر جانا ਚੇਤੇ ਰੱਖਿਓ ਜਿਹੜੀ ਮੈਂ ਅਰਜ਼ ਕਰਨ ਲੱਗਾ ਵਾਂ, ਮੈਨੂੰ ਖਿਮਾ ਕਰ ਦਿਆ ਜੇ। ਗੁਰੂ ਕੇ ਸਿੱਖਾਂ ਦੀ ਸੇਵਾ ਕੀ ਹੋ ਜਾਈਏ? ਅੱਜ ਆ ਜਿਹੜੀ ਸੇਵਾ ਕਹਿੰਦੇ ਨੇ ਸਾਨੂੰ ਜੀ, ਸੇਵਾ ਦਾ ਮੌਕਾ ਦਿਓ ਜੀ, ਅਸੀਂ ਸੰਗਤ ਦੀ ਸੇਵਾ ਕਰਨੀ। ਜੇ ਪੁੱਛਿਆ ਉਹ ਭਲਿਓ ਲੋਕੋ, ਸੰਗਤ ਦੀ ਸੇਵਾ ਕੁਰਸੀਆਂ ਤੇ ਬਹਿ ਕੇ ਨਹੀਂ, ਜਿਹਨੇ ਸੇਵਾ ਕਰਨੀ ਉਹ ਤਾਂ ਭਾਂਡਿਆਂ ਵਿੱਚ ਖਲੋ ਕੇ ਵੀ ਸੇਵਾ ਕਰੀ ਜਾਂਦਾ, ਜਿਹਨੇ ਸੇਵਾ ਕਰਨੀ ਉਹ ਝਾੜੂ ਵੀ ਲਾਈ ਜਾਂਦਾ। ਸਾਧ ਸੰਗਤ ਕਦੀ ਤੱਕੋ ਮਿਸਲਾਂ ਦਾ ਵਕਤ, ਸਰਦਾਰ ਸ਼ਬੇਗ ਸਿੰਘ ਲਾਹੌਰ ਤੋਂ ਨਵਾਬੀ ਲੈ ਕੇ ਆਇਆ, ਜਕੜੀਏ ਨੇ ਸੋਚਿਆ ਸਿੱਖ ਮਾਰਿਆ ਨਹੀਂ ਉਹ ਮੁੱਕਣੇ, ਇਹਨਾਂ ਨੂੰ ਕੁਝ ਨਾ ਕੁਝ ਦਿਆਂ, ਜਗੀਰ ਦਿਆਂ, ਹੋ ਸਕਦਾ ਕਿ ਇਹ ਮੇਰੇ ਨਾਲ ਸਹਿਮਤ ਹੋ ਜਾਣ। ਨਵਾਬੀ ਆ ਗਈ, ਅਕਾਲ ਤਖ਼ਤ ਤੇ ਸਰਦਾਰ ਦਰਬਾਰਾ ਸਿੰਘ ਦੀ ਅਗਵਾਈ ਵਿਚ ਪੰਥ ਇਕੱਠਾ। ਸਰਦਾਰ ਸ਼ਬੇਗ ਸਿੰਘ ਨਵਾਬੀ ਦੀ ਖਿਲਤ ਲੈ ਕੇ ਆਇਆ ਤੇ ਸਿੱਖਾਂ ਨੇ ਪਹਿਲਾਂ ਇਹਨੂੰ ਨੇੜੇ ਫਟਕਣ ਹੀ ਨਹੀਂ ਦਿੱਤਾ। ਇਹ ਕਹਿ ਮੈਂ ਨਵਾਬੀ ਲੈ ਕੇ ਆਇਆ ਤੇ ਕਮਾਈ ਵਾਲੇ ਸਿੱਖ ਕਹਿਣ, ਉਹ ਗੁਰੂ ਨੇ ਤੇ ਕਿਹਾ ਸੀ ਇਨ ਗਰੀਬ ਸਿੱਖਣ ਕੋ ਦਿਓ ਪਾਤਸ਼ਾਹੀ, ਯਾਦ ਕਰੇ ਹਮਰੀ ਗੁਰਿਆਈ, ਸਾਨੂੰ ਗੁਰੂ ਨੇ ਅੰਦਰ ਦੀ ਪਾਤਸ਼ਾਹੀ ਦਿੱਤੀ, ਤਾਂ ਕੀ ਲੈਣਾ ਨਵਾਬੀ ਤੋਂ। ਕਹਿਣ ਲੱਗੇ ਜਦੋਂ ਬੈਠੇ ਤਰਲਾ ਲੈ, ਸ਼ਬੇਗ ਸਿੰਘ ਕਹਿੰਦਾ ਸੁਣੋ ਮੇਰੀ ਗੱਲ ਸੁਣ ਲਓ। ਸ਼ਬੇਗ ਸਿੰਘ ਉਹ ਨੇ ਜਿਨ੍ਹਾਂ ਨੂੰ ਚਰਖੜੀ ਤੇ ਚਾੜਿਆ ਸੀ ਪਿਓ ਪੁੱਤਰ ਨੂੰ। ਖੈਰ ਮੈਂ ਸੰਖੇਪ ਵਿਚ ਜਿਹੜੀ ਅਰਜ਼ ਕਰਨੀ ਚਾਹੁੰਦ, ਸ਼ਬੇਗ ਸਿੰਘ ਨੂੰ ਬਾਹਰ ਕੱਢ ਦਿੱਤਾ ਜੀ, ਨਹੀਂ ਤੂੰ ਤਾਂ ਗਦਾਰ ਏ, ਬਹੁਤ ਕੁਛ ਬੋਲਿਆ। ਕਹਿਣ ਲੱਗੇ ਸ਼ਬੇਗ ਸਿੰਘ ਨੇ ਹੱਥ ਜੋੜ ਕੇ ਕਿਹਾ ਇਹ ਤਾਂ ਸਮਾਂ ਦੱਸੇਗਾ ਮੈਂ ਕੀ ਹਾਂ, ਗੁਰੂ ਨੇ ਮੇਰੇ ਤੋਂ ਕੀ ਸੇਵਾ ਲੈਣੀ ਏ, ਪਰ ਮੈਂ ਇੱਕ ਅਰਜ਼ ਤੁਹਾਨੂੰ ਕਰਨੀ ਚਾਹੁੰਦਾ। ਵੇਖੋ ਗੁਰੂ ਕੇ ਸਿੱਖੋ, ਤੁਸੀਂ ਮੰਗਣ ਨਹੀਂ ਗਏ, ਆਪ ਤੁਹਾਡੀ ਝੋਲੀ ਵਿਚ ਖੁਦ ਉਹ ਤੁਹਾਡੇ ਚਰਨਾਂ ਵਿਚ ਨਵਾਬੀ ਦਿੰਦਾ ਪਿਆ ਆ ਕੇ। ਦੇਖੋ ਤੁਸੀਂ ਕਹਿੰਦੇ ਹੋ ਰਾਜ ਕਰੇਗਾ ਖਾਲਸਾ, ਤੇ ਜੇ ਤੁਸੀਂ ਰਾਜ ਕਾਇਮ ਕਰਨਾ ਪਹਿਲਾਂ ਨਵਾਬੀ ਲੈ ਕੇ, ਥੋੜੀ ਜੀ ਨਵਾਬੀ ਤੇ ਰਾਜ ਕਾਇਮ ਕਰਕੇ ਦੱਸੋ ਕਿ ਜਦੋਂ ਸਿੱਖਾਂ ਦਾ ਰਾਜ ਹੋਵੇਗਾ ਇਹੋ ਜਿਹਾ ਹੋਵੇਗਾ, ਨਵਾਬੀ ਲੈ ਕੇ ਇੱਕ ਨਮੂਨਾ ਤਾਂ ਪੇਸ਼ ਕਰੋ। ਜਦੋਂ ਸ਼ਬੇਗ ਸਿੰਘ ਨੇ ਇੰਨੀ ਗੱਲ ਕਹੀ ਤੇ ਸਿੱਖਾਂ ਦੇ ਮਨ ਨੂੰ ਲੱਗੀ, ਹੁਣ ਕਮਾਲ ਦੀ ਗੱਲ, ਕਦੀ ਇਸ ਗੁਰੂ ਨਾਨਕ ਦੇ ਘਰ ਵਿਚ ਨਵਾਬੀ ਠੋਕਰਾਂ ਖਾਂਦੀ ਸੀ, ਪੈਰਾਂ ਨਾਲ ਠੋਕਰਾਂ ਪੈਂਦੀਆਂ ਸਨ, ਤੇ ਹੁਣ ਨਵਾਬੀ ਲੈਣ ਲਈ ਸਿੱਖ ਆਪਣੀਆਂ ਪੱਗਾਂ ਲੋਕਾਂ ਦੇ ਪੈਰਾਂ ਥੱਲੇ ਸੜਦਾ ਫਿਰਦਾ। ਕਦੀ ਸਮਾਂ ਸੀ ਇਹ ਨਵਾਬੀ ਠੋਕਰਾਂ ਖਾਏ? ਹੁਣ ਸਵਾਲ ਉੱਠਿਆ ਨਵਾਬੀ ਦਈਏ ਕਿਨੂੰ? ਸਰਦਾਰ ਦਰਬਾਰ ਦਰਬਾਰਾ ਸਿੰਘ ਕਹਿੰਦੇ ਨੇ ਮੈਂ ਤੇ ਤਿਆਰ ਹੋ ਬਜ਼ੁਰਗ ਹਾਂ, ਕੀ ਪਤਾ ਕੰਧੀ ਉੱਤੇ ਰੁਖੜਾ, ਮੈਨੂੰ ਤਾਂ ਬਖਸ਼ ਦਿਓ। ਜਿਹਨੂੰ ਕਹਿਣ ਉਹ ਕਹਿ ਵੀ ਮੈਨੂੰ ਤਾਂ ਬਿਲਕੁਲ ਮਾਫ ਕਰੋ, ਮੈਂ ਸੰਗਤ ਦੀ ਸੇਵਾ ਕਰਨਾ, ਮੈਨੂੰ ਨਵਾਬੀ ਦੀ ਲੋੜ ਨਹੀਂ। ਉਸ ਵਕਤ ਸਰਦਾਰ ਕਪੂਰ ਸਿੰਘ ਪੱਖਾ ਪੈ ਚੱਲਦਾ ਸੀ ਸੰਗਤ ਨੂੰ, ਕਹਿਣ ਲੱਗੇ ਇਸ ਸੇਵਕ ਨੂੰ ਸੇਵਾ ਦੇ ਦਿਓ, ਇਹ ਸੇਵਾ ਕਰਦਾ ਪਿਆ ਨਵਾਬੀ ਦੀ ਦਸਤਾਰ ਇਹਨੂੰ ਦਿਓ। ਕਪੂਰ ਸਿੰਘ ਪੱਖਾ ਛੱਡ ਕੇ ਕਹਿੰਦਾ ਮੈਨੂੰ ਖਿਮਾ ਕਰ ਦਿਓ, ਮਨੁੱਖਾ ਦੇਹੀ ਗੁਰੂ ਨੇ ਦਿੱਤੀ ਏ, ਤੇ ਮੈਨੂੰ ਗੁਰੂ ਕੀ ਸੇਵਾ ਵਿਚ ਚਾਰ ਦਿਨ ਬਤੀਤ ਕਰ ਲੈਂਦੇ। ਕਮਾਲ ਦੀ ਗੱਲ, ਨਵਾਬੀ ਨੂੰ ਠੋਕਰਾਂ ਪਈਆਂ ਤੇ ਪੰਜਾਂ ਨੇ ਹੁਕਮ ਕਰ ਦਿੱਤਾ, ਸੰਗਤ ਨੇ ਹੁਕਮ ਕਰ ਦਿੱਤਾ ਕਪੂਰ ਸਿੰਘ ਤੈਨੂੰ ਗੁਰੂ ਕੀ ਸੰਗਤ ਦਾ ਹੁਕਮ ਏ, ਤੈਨੂੰ ਨਵਾਬੀ ਦੀ ਦਸਤਾਰ ਲੈਣੀ ਪਏਗੀ। ਜਦੋਂ ਹੁਕਮ ਦਿੱਤਾ ਨਾ ਤੇ ਕਪੂਰ ਸਿੰਘ ਉੱਠ ਕੇ ਖਲੋ ਗਏ, ਗੱਲ ਵਿਚ ਪਾ ਲਿਆ ਪੱਲਾ, ਕਹਿਣ ਲੱਗਾ ਗੁਰੂ ਪੰਥ, ਗੁਰੂ ਖਾਲਸਾ, ਗੁਰੂ ਸੰਗਤ, ਤੇਰਾ ਹੁਕਮ ਮੈਨੂੰ ਪ੍ਰਵਾਨ ਏ, ਪਰ ਨਵਾਬੀ ਦੇਣ ਤੋਂ ਪਹਿਲਾਂ ਮੇਰੀਆਂ ਕੁਝ ਬੇਨਤੀਆਂ ਨੇ, ਸੁਣ ਲਓਗੇ? ਕਹਿਣ ਲੱਗੇ ਦੱਸੋ। ਕਹਿਣ ਲੱਗੇ ਪਹਿਲੀ ਗੱਲ ਤਾਂ ਇਹ ਵੇ, ਨਵਾਬੀ ਦੀ ਦਸਤਾਰ ਮੈਨੂੰ ਮਿਲਣ ਤੋਂ ਬਾਅਦ ਜਿਸ ਤਰ੍ਹਾਂ ਮੈਂ ਘੋੜਿਆਂ ਦੀ ਲਿੱਦ ਅੱਜ ਫਟਣਾ ਵਾਂ ਤੁਹਾਡੇ ਘੋੜਿਆਂ ਦੀ ਲਿੱਦ, ਕੱਲ ਨੂੰ ਇਹ ਨਾ ਹੋਵੇ ਮੈਨੂੰ ਤੁਸੀਂ ਨਵਾਬੀ ਦੇ ਕੇ ਕਹੋ ਵੀ ਤੂੰ ਘੋੜਿਆਂ ਦੀ ਲਿੱਦ ਨਹੀਂ ਸਟਣੀ, ਤੂੰ ਟੋਕਰਾ ਨਹੀਂ ਚੁੱਕਣਾ, ਨਵਾਬੀ ਬੇਸ਼ਕ ਦੇ ਦਿਓ ਪਰ ਮੇਰੇ ਤੋਂ ਘੋੜਿਆਂ ਦੀ ਲਿੱਦ ਦੀ ਸੇਵਾ ਨਾ ਖੋਇਆ ਜੇ, ਕਿਉਂਕਿ ਮੈਂ ਨਵਾਬੀ ਲੈ ਕੇ ਸੇਵਾ ਛੱਡਣ ਨੂੰ ਤਿਆਰ ਨਹੀਂ। ਕੀ ਤੁਸੀਂ ਮੈਨੂੰ ਸੇਵਾ ਕਰਨ ਦਿਓਗੇ ਘੋੜਿਆਂ ਦੀ ਲਿੱਦ ਦੀ? ਕਮਾਲ ਦੀ ਗੱਲ, ਸਿੱਖਾਂ ਦੇ ਘੋੜੇ ਆਉਣੇ, ਉਹਨਾਂ ਦੀ ਲਿੱਦ ਇਕੱਠੀ ਕਰਕੇ ਟੋਕਰੇ ਵਿਚ ਪਾ ਕੇ ਸਿਰ ਤੇ ਸੁੱਟਣੀ ਬਾਹਰ ਜਾ ਕੇ। ਦੂਜੀ ਗੱਲ, ਮੈਂ ਸੰਗਤ ਦੇ ਜੋੜੇ ਝਾੜਨੇ ਨੇ, ਮੇਰੇ ਤੋਂ ਸੇਵਾ ਕੋਈ ਨਾ ਖੋਏ, ਮੈਂ ਪੱਖਾ ਝੱਲਣਾ, ਮੇਰੇ ਤੋਂ ਸੇਵਾ ਕੋਈ ਨਾ ਖੋਏ, ਤੇ ਮੈਨੂੰ ਨਵਾਬ ਨਾ ਕਿਹਾ ਜੇ ਜਦੋਂ ਮੈਂ ਸੰਗਤ ਵਿਚ ਆਵਾਂ ਤੇ ਮੈਨੂੰ ਗੁਰੂ ਨਾਨਕ ਦੇ ਦਰ ਦਾ ਕੂਕਰ ਕਹਿ ਕੇ ਪੁਕਾਰ। ਤੁਹਾਨੂੰ ਪ੍ਰਵਾਨ ਏ? ਸੰਗਤ ਦੀਆਂ ਅੱਖਾਂ ਵਿਚ ਨੀਰ ਦੀ ਝੜੀ ਲੱਗ ਗਈ ਤੇ ਜਦੋਂ ਨਵਾਬੀ ਦੇਣ ਲੱਗੇ, ਸਿਰ ਤੇ ਦਸਤਾਰ ਬੰਨਣ ਲੱਗੇ, ਤੇ ਉਸ ਵਕਤ ਪੰਥ ਪ੍ਰਕਾਸ਼ ਵਿਚ ਰਤਨ ਸਿੰਘ ਭੰਗੂ ਲਿਖਦਾ ਕਪੂਰ ਸਿੰਘ ਨੇ ਪਕੜੀ ਦਸਤਾਰ, ਤੇ ਸ਼ਬੇਗ ਸਿੰਘ ਦੇ ਨਾਲ ਇੱਕ ਅਹਿਲਕਾਰ ਵੀ ਆਇਆ ਸੀ ਨਵਾਬੀ ਲੈ ਕੇ ਲਾਹੌਰ ਤੋਂ, ਮੁਸਲਮਾਨ। ਉਹ ਹੱਦ ਹੋ ਗਈ, ਕਹਿੰਦਾ ਅਸੀਂ ਮਰਨੇ ਆ ਪਦਵੀ ਦੀ ਖਾਤਰ, ਇਹ ਪਰਵਾਹ ਕੋਈ ਨਹੀਂ ਕਰਦੇ। ਕਪੂਰ ਸਿੰਘ ਨੇ ਦਸਤਾਰ ਲਈ, ਪਹਿਲਾਂ ਸੰਗਤ ਦੇ ਜੋੜਿਆਂ ਵਿਚ ਦਸਤਾਰ ਨੂੰ ਚੰਗੀ ਤਰ੍ਹਾਂ ਜੋੜੇ, ਸੰਗਤ ਦੇ ਦਸਤਾਰ ਨਾਲ ਝਾੜੇ, پرت کے پنج سنگاں دے چرناں دے دستار لا کے کہن لگا ہے میرے گرو کلگی والیا جے کرپا کر کے اے تو دات دین لگا ہے دیکھی کتے نوابی لے کے ہنکاری نہ ہو جائے مینو اینا چرنا وچ رکھ کے اپنی سکھی دی سیوا بخشدا رہے سیوا دار کی ہو جیا سی اس نوابی لے کے آئے ہوئے اہلکار نے پوچھ لیا جدو دستار بنی پوچھدا بھی توں آ سنگت دے جوڑیاں وچ کیوں لائی پگ تے کپور سنگھ نے ایک گل کہی کہن لگا بھلیا اصلیت ہی میں روز جوڑے جھاڑدا ساں تے مینو پتہ ہی اج لگا کہ سنگت دے چرنا دے جوڑیاں دی دھوڑ دے وچ ایہو جیاں کئی نوابیاں رلدیاں پئیاں نے ایک نہیں وہ تے چرنا دی دھوڑ وچوں ملدی ہے میرا گرو کہندا جے سکھاں تو سیوا کرنی ہے گرو کلگی والے نے ایک بچن کیا کہن لگے من تے کے مکت ہے لیو نام لگاوے سورج پرکاش کوی سنتوک سنگھ سکھا تو من کر کے مک کر کے نام وچ لیو لائی اے نہ ہوئے من وچ کچھ ہور ہوئے تے مک وچ کچھ ہور کہے من تے مک تے لیو نام لگاوے ہاتھن چوں کر ٹہل کر سکھ سنت رجاوے ہتھاں نال سکھاں دی سیوا کری تے پچھیا گرو کلگی والے پھر کرپا کی کرو گے کہن لگے سو مم پیارو ادک ہے سب تو پیارا میرا سکھ ہوے جڑا نام جپدا تے سکھاں دی سیوا کردا سومم پیارو ادک ہے بس رہو سدیوا کہن لگے اچھی کرنی نت کرے رکھ ہے من نیوا جڑا سیوا کر کے جیون نو اچیاں بناندا ہے تے من نو نیویا کردا ہے میرے گرو ارجن صاحب کہندے نے آ پیاریا دیکھ گرو کی سیوا وچوں کی کچھ مل گئی صاحب جی کہن لگے پاشنگ پاشنگ دا ارتھ ہوندا ہے جڑا پیچھے رہندا ہے پاویں روپیے دے طور تے پاویں پدوی دے طور تے پاویں نام سمرن دے طور تے پاشنگ کروت کروت دا ارتھ ہوندا کر دیندا ہے اگرنی وہ دا ارتھ ہوندا اگے لا دیندا ہے جڑا اج تک غریب ہے ادھیاتمک طور تے دنیاوی طور تے جدو سیوا کردا ہے میرا گرو سب تو پیچھے رہن والے نو سب دا آگو بنا دیندا ہے پاشنگ کروت اگرنی وہ پیچھے رہن والے آگو بن جاندے نے کہن لگے نراشنگ آس پورنے جنہ دی آس کتے بھی پوری نہیں ہوندی انہاں نراشیاں دی آس گرو کی سیوا وچوں پوری ہو جاندی پاشنگ کروت اگرنی وہ نراشنگ آس پورنے نردھن بہن تنوت ہے کہن لگے جیڑا غریب ہے بچارے کول ایک کوٹی بھی کوئی نہیں پیارے ہو یاد رکھنا غریبی ویسے اسی کہنے ہاں دکھدائی تے بڑی ہے پر چیتے رکھو غریبی تو بنا بندے نو جیون جین دی جاچ بھی نہیں جی ہوندی جیڑے بندے نے نا کتے آپ چار دن بھکھیا رہ کے نہیں دیکھیا اونوں کی پتا جیڑا غریب بھکھا رہندا او دے اندر دی حالت کی ہوندی جڑے آپ نے کدی چار دن تھپے رہ کے کام نہیں کیتا اونوں کی پتا جڑا مزدور کھیت وچ کھلوتا ہے ایدی حالت کی ہے کدی چیتے رکھنا غریبی میں عرض کیتی جدو غریبی آ ڈگے پر میرا گرو نانک ایسا جدے در تے نوابیاں ملدیاں نے بادشاہیاں ملدیاں نے میرے ستگرو دے در تے سیوا کیتیا غریبی بھی کھمب لا کے اڈ پٹ جاندی نردن بہن تنوتے جڑے غریب سن گرو نے انہاں نوں دولت دے دتی میں کئی واری سوچنا ہوں گرو رام داس کدی وہ سما سی تسی گھنگڑیاں ویچنیاں تے لوکاں نے کہنا دیکھو یتیم بچہ گھنگڑیاں ویچدا ہے بھکھیا رہنا تے شریکا روٹی نہیں سی دیندا چاچے تائے روٹی نہیں سن دیندے اج گرو نانک دی کنی کو کرپا ہو گئی ہرمندر صاحب جانے ہاں لنگر تھالی وچ پیا ہے تے سیوادار چکن تو پہلا کہندا ساد سنگت تین واری پہلا کہو تن گرو رام داس پھر لنگر توڑ کے منہ وچ پائیو داتیا کدی تینوں روٹی کوئی نہیں سی دیندا تے اج تیرے نام تے کئیاں غریباں نوں روٹی پئی ملدی نردن پہنگ تنوت ہے تو بڑی کرپا کرنا ساد سنگت صاحب اگے کدھرے روگیاں دے روگ کھنڈنے جڑے غریب نے انہاں دے روگ میرا گرو کھنڈن کر دیندا ہے روگیاں دے روگ دور کر دیندا ہے صاحب کہن لگے بھگتی انگ بھگت دانگ جڑے بھگتی دی دات منگن والے نے انہاں نوں گرو بھگتی دیندا ہے رام نام گن کیرتن ہے او پیارے واہگرو دے گناں دا کیرتن کر دے حضور اگے کہندے پار برہم پرک دا پارے ہے میرے واہگرو میرے پرماتما نانک گر سیوا کی نہ لبتے
کہن لگے گرو ارجن صاحب کہتے ہیں سکھا گرو دی سیوا وچوں کی کچھ نہیں لبدا تو سیوا کر کے تا دیکھ کنا تو آنند ہے بھائی گرداس کہتے ہیں کسی نے سکھ نے کہا تینو اندر پوری دا راج دے دیا گے تے سکھ ٹوندا سی پانی کہن لگا سن میری گل جدو میں موڈے تے گاگر لیا کے بابے دے گھر پانی ٹونا تے لکھ اندر پوریاں دے راج میرے پیراں وچ رولدے نے کسے کیا تینو سورگ دا راج دے دیا گے کہن لگا سن سجنا جدو میں لکڑا پاڑ کے اگ وچ بالنا ادو لکھاں سورگ میرے پیچھے دوڑدے نے تے کیا ردیاں سدیاں کہن لگا جدو میں تپڑ چاڑنا وا نا ادو اودے وچوں ردیاں سدیاں میرے پیراں وچ رولدیاں بھائی گرداس کہندے نے اندر پوری لکھ راج نیر پراونی لکھ سرگ سرتاج گلا پہاونی لکھاں سورگ ادو ملدے نے جدو میں چکی پینا ہونا وا رد سد ند لکھ ساج چل چکاونی ردیاں سدیاں چولہا چوکن والے پیچھے تریا پھر اگے بھائی گرداس کہندے نے سجنا